हासिल नहीं, जिंदगी और मौत की कश्मकश में मुब्तला अफराद तंदुरुस्ती के हुसूल के लिए आपकी दुआओं और अतियात के मुंतजर हैं। इंडस हॉस्पिटल और हेल्थ नेटवर्क पाकिस्तान की आबादी के लिए उम्मीद की वाहिद किरण है, जो उनकी बुनियादी सेहत का ख्याल और हर मर्ज में उनकी मदद के लिए मौजूद है। ज़कात के फर्ज से खिदमत के फरीजे तक आप और इंडस साथ साथ।
लाइन ऑफ क्रेडिट भी ले देंगे। 11 साल का तजुर्बेकार मॉर्गेज अलायंस द ब्रोकर कैनी तालिवाल। लाइसेंस नंबर 10530। कॉल 9058122800 9058122800 और विजिट mortgagebuddies.ca। कैनी
तालिवाल वो छाए पहने कैनी तालिवाल।
ट्रकिंग कंपनियां लई विंडजर शहर च अपना ट्रक टर्मिनल खोलने का सुनहरी मौका। 2024 च बन जा रहे नवे विंडजर डिट्रॉयट ब्रिज तो 20 मिनट की दूरी ते हाईवे 401 दे बिल्कुल नेड़े ट्रक टर्मिनल दी जोनिंग वाले लॉट अवेलेबल ने। तेजी नाल तरक्की कर रहे इस इलाके च आउण वाले समय च काफी सारे वड्डे प्रोजेक्ट आ रहे ने ते हो सकदा तुहानू बाद च ट्रक टर्मिनल दी जोनिंग वाली इहो जिही जमीन वाजिब कीमतां ते ना मिले। मौके दा फायदा उठाओ ते हुणे कॉल करो चरणजीत बराड़ 6473008436 647-384-3686।
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल बराड़। RRSP या RESP करवानी है। इनकम टैक्स प्लानिंग लई भी राजपाल बराड़ तुहाडी मदद कर सकदे हन।
हेलो, दिस इज राजपाल बराड़, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 4162131165।
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार।
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो देविंदर पवार 6479888731 647-988-7831।
जे नहीं होना खज्जल खुआर ता कॉल करो
देविंदर पवार।
जेकर एक बार इना तुहाडी फाइल वेख के हां कह दित्ती ता अपने वादे ते हमेशा खरे उतर दे हन। लाइसेंस नंबर 10845 इंडिपेंडेंटली ओन्ड एंड ऑपरेटेड।
मन दियां रीझां मन दे अंदर मार लवां इंज किवें ਮਨ ਦੀਆਂ ਰੀਝਾਂ ਮਨ ਦੇ ਅੰਦਰ ਮਾਰ ਲਵਾਂ, ਇੰਜ ਕਿਵੇਂ? ਮੈਂ ਸੀਸ ਝੁਕਾ ਕੇ ਜਿੱਦ ਤੇਰੀ ਸਵੀਕਾਰ ਲਵਾਂ, ਇੰਜ ਕਿਵੇਂ? ਹਾਲੇ ਮੇਰੇ ਭੱਥੇ ਅੰਦਰ ਤੀਰ ਬਥੇਰੇ ਬਾਕੀ ਨੇ, ਹਾਲੇ ਮੇਰੇ ਭੱਥੇ ਅੰਦਰ ਤੀਰ ਬਥੇਰੇ ਬਾਕੀ ਨੇ। ਤੂੰ ਚਾਹੁੰਦਾ ਬਿਨ ਲੜਿਆਂ ਹੀ ਮਨ ਹਾਰ ਲਵਾਂ, ਇੰਜ ਕਿਵੇਂ? ਜਿਹੜਾ ਘਰ ਨੂੰ ਵੰਡੇ ਉਸ ਨੂੰ ਇੱਕ ਪਾਸੇ ਹੀ ਥਾਂ ਮਿਲਣਾ, ਜਿਹੜਾ ਘਰ ਨੂੰ ਵੰਡੇ ਉਹਨੂੰ ਇੱਕ ਪਾਸੇ ਹੀ ਥਾਂ ਮਿਲਣਾ। ਪਰ ਉਹ ਕਹਿੰਦਾ ਮੈਂ ਕੋਠਾ ਪਾ ਵਿਚਕਾਰ ਲਵਾਂ, ਇੰਜ ਕਿਵੇਂ? ਤੂੰ ਮੇਰੇ ਸਾਹਾਂ ਦੀ ਡੋਰੀ, ਜੀਵਨ ਵਿੱਚੋਂ ਤੈਨੂੰ ਹੀ ਮਨਫੀ ਕਰ ਖੁਆਬਾਂ ਦੇ ਮਹਿਲ ਉਸਾਰ ਲਵਾਂ, ਇੰਜ ਕਿਵੇਂ? ਜਿਸਨੇ ਹਰ ਦੁੱਖ ਵਿੱਚ ਮੇਰਾ ਹੱਥ ਫੜਿਆ, ਜਿਸਨੇ ਹਰ ਦੁੱਖ ਵਿੱਚ ਮੇਰਾ ਹੱਥ ਫੜਿਆ, ਉਸਨੂੰ ਲੋੜ ਜਦੋਂ ਮੈਂ ਕਮਲ ਜਨੇਰ ਡਬੋ ਕੇ ਖੁਦ ਨੂੰ ਪਾਰ ਲਵਾਂ, ਇੰਜ ਕਿਵੇਂ? ਮਨ ਦੀਆਂ ਰੀਝਾਂ ਮਨ ਦੇ ਅੰਦਰ ਮਾਰ ਲਵਾਂ, ਇੰਜ ਕਿਵੇਂ? ਮੈਂ ਸੀਸ ਝੁਕਾ ਕੇ ਜਿੱਦ ਤੇਰੀ ਸਵੀਕਾਰ ਲਵਾਂ, ਇੰਜ ਕਿਵੇਂ? ਗੁਰਬਚਨ ਕਮਲ ਜਨੇਰ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਤੋਂ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਵਿਰਾਸਤ ਪ੍ਰੋਗਰਾਮ ਦੇ ਨਾਲ ਸਭਾ ਦਾ ਆਗਾਜ਼ ਹੁੰਦਾ ਹੈ, ਉਪਰੰਤ ਜਗਦੀਸ਼ ਗਰੇਵਾਲ ਜੀ ਖਬਰਸਾਰ ਲੈ ਕੇ ਆਉਂਦੇ ਨੇ, ਫਿਰ ਯੁੱਧਵੀਰ ਜਸਵਾਲ ਹੋਰੀ, ਫਿਰ ਹਰਜੀਤ ਜੰਜੂਆ ਜੀ, ਫਿਰ ਸੋਢੀ ਨਾਗਰਾ ਹੋਰੀ, ਫਿਰ ਆਪਣੀ ਵਾਰੀ ਹੁੰਦੀ ਹੈ 2 ਵਜੇ ਤੋਂ ਲੈ ਕੇ 3 ਵਜੇ ਤੱਕ ਨਗਾਰਾ ਪ੍ਰੋਗਰਾਮ ਮੈਂ ਅਤੇ ਭਾਅ ਜੀ ਚਰਨਜੀਤ ਪੇਸ਼ ਕਰਦੇ ਹਾਂ। ਆਪਣੇ ਤੋਂ ਬਾਅਦ ਸਾਜ਼ੋ ਆਵਾਜ਼ ਦੇ ਤਹਿਤ ਤੁਸੀਂ ਆਰਫਾ ਮੁਜ਼ੱਫਰ ਸਾਹਿਬਾਂ ਅਤੇ ਮਾਜਾ ਜਮਾਲ ਸਾਹਿਬ ਨੂੰ ਸੁਣੋਗੇ। ਤੜਕੇ ਤੋਂ ਲੈ ਕੇ ਅਤੇ ਖੁਆਪੀਏ ਤੱਕ ਸਟੂਡੀਓ ਦੇ ਵਿੱਚ ਕਿਸੇ ਨੇ ਵੀ ਫੋਨ ਕਰਨਾ ਹੋਵੇ 416-620-1778 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਕਿਸੇ ਨੇ ਫੋਨ ਦੇ ਜ਼ਰੀਏ ਪ੍ਰੋਗਰਾਮ ਸੁਣਨਾ 647-7279-7279 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਦਿਨ ਬੁੱਧਵਾਰ ਹੈ, ਕੱਲ੍ਹ ਨੂੰ ਵੀਰਵਾਰ ਅਤੇ ਪਰਸੋਂ ਨੂੰ ਸ਼ੁੱਕਰਵਾਰ, ਔਰ ਇਸ ਸ਼ੁੱਕਰਵਾਰ ਦੀ ਖਾਸ ਗੱਲ ਇਹ ਹੈ ਕਿ ਆਪਣੇ ਸ਼ਹਿਰ ਦੇ ਵਿੱਚ ਰਣਜੀਤ ਬਾਵਾ ਹੋਰੀ ਪਹੁੰਚੇ ਹੋਏ ਨੇ। ਉਹਨਾਂ ਦਾ ਸ਼ੋਅ ਜਿਹੜਾ ਜੀ ਉਹ ਬ੍ਰੈਂਪਟਨ ਦੇ CAA ਸੈਂਟਰ, ਜਿਹਨੂੰ ਪਹਿਲਾਂ ਬ੍ਰੈਂਪਟਨ ਸਪੋਰਟਸ ਸੈਂਟਰ ਕਹਿੰਦੇ ਸੀ, ਫਿਰ ਪਾਵਰਡ ਸੈਂਟਰ ਨਾਂ ਬਦਲ ਗਿਆ ਅਤੇ ਹੁਣ ਉਹਦਾ ਨਾਂ ਜਿਹੜਾ ਜੀ CAA ਸੈਂਟਰ ਆ, ਹੈਗਾ ਉਹੀ ਆ। ਸੋ ਇਹ ਕੈਨੇਡੀ ਅਤੇ ਸਟੀਲ ਜਾਂ ਫਿਰ ਕੈਨੇਡੀ ਅਤੇ ਡੈਰੀ ਇਹਦੇ ਵਿਚਾਲੇ ਆ ਜੀ। ਬਹੁਤ ਸਾਰੇ ਜਿਹੜੇ ਨੇ ਜੀ ਉਹ ਕਬੱਡੀ ਵੇਲੇ 'ਤੇ ਗਏ ਹੋਣਗੇ, ਬਹੁਤ ਸਾਰੇ ਜਿਹੜੇ ਸ਼ੋਅਜ਼ ਬ੍ਰੈਂਪਟਨ ਦੇ ਵਿੱਚ, ਇੱਕੋ ਇਹ ਵੱਡਾ ਅਰੀਨਾ ਜਿੱਥੇ ਸ਼ੋਅ ਵੀ ਹੋਇਆ ਕਰਦੇ ਨੇ, ਹਾਕੀ ਆਈਸ ਹਾਕੀ ਵੀ ਹੁੰਦੀ ਆ, ਜਿੱਥੇ ਬਾਕਸਿੰਗ ਦੇ ਮੈਚ ਵੀ ਹੁੰਦੇ ਆ, ਜਿੱਥੇ ਕਬੱਡੀ ਵੀ ਖੇਡੀ ਜਾਂਦੀ ਰਹੀ ਆ। ਸੋ ਤੁਸੀਂ ਜੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਟਿਕਟਾਂ ਲੈ ਲਓ ਭਾਈ। ਆਪਾਂ ਤੋਤਾ ਸਿੰਘ ਦੀਨਾ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ, ਇੱਥੋਂ ਦੀਆਂ ਗੱਲਾਂ ਬਾਤਾਂ ਵੀ ਕਰਨੀਆਂ ਨੇ। ਪਰ ਕਿਉਂਕਿ ਜਦੋਂ ਅਸੀਂ ਮਾੜਾ ਗਾਉਣ ਵਾਲਿਆਂ ਦਾ ਜਾਂ ਫਿਰ ਲੱਚਰ ਗਾਉਣ ਵਾਲਿਆਂ ਦੀ ਆਲੋਚਨਾ ਕਰਦੇ ਹਾਂ ਅਤੇ ਉਦੋਂ ਨਾਲ ਜਿਹੜਾ ਚੰਗਾ ਗਾਉਣ ਵਾਲੇ ਨੇ ਉਹਨਾਂ ਦੀ ਸਿਫਤ ਕਰਨੀ ਜਿਹੜੀ ਆ ਉਹ ਉਦੋਂ ਵੀ ਵੱਡੀ ਜ਼ਿੰਮੇਵਾਰੀ ਬਣਦੀ ਆ। ਔਰ ਜਦੋਂ ਕੋਈ ਇਹੋ ਜਿਹਾ ਗਾਇਕ ਜਿਹੜਾ ਸੁਰੀਲਾ ਹੋਵੇ, ਜਿਹੜਾ ਚੰਗਾ ਗਾਉਂਦਾ ਹੋਵੇ, ਸੋਚ ਚੰਗੀ ਹੋਵੇ, ਸਮਾਜ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਜ਼ੁਰਤ ਦੇ ਨਾਲ ਗਾਉਂਦਾ ਹੋਵੇ, ਸੋ ਉਹੋ ਜਿਹੇ ਕਲਾਕਾਰ ਨੂੰ ਦੇਖਣ ਜਾਣਾ ਇਹ ਆਪਣਾ ਨੈਤਿਕ ਫਰਜ਼ ਵੀ ਬਣ ਜਾਂਦਾ। ਕਿਉਂਕਿ ਚੰਗੀ ਚੀਜ਼ ਨੂੰ ਸਲਾਹਣਾ ਜਿਹੜਾ ਜੀ ਉਹ ਬਹੁਤ ਜ਼ਰੂਰੀ ਆ। ਕਈ ਵਾਰੀ ਅਸੀਂ ਜਿਹੜਾ ਉਹ ਜਿਹੜਾ ਨੈਗੇਟਿਵ ਪੱਖ ਉਹ ਤਾਂ ਹੈ ਹੀ ਆ ਕਿ ਮਾੜੀ ਗਾਇਕੀ ਆ ਰਹੀ ਆ, ਬੇਸੁਰੀ ਬਾਉਂਗੀ ਗਾਇਕੀ ਆ ਰਹੀ ਆ। ਸੋ ਜੇ ਅਸੀਂ ਸਿਰਫ ਅਤੇ ਸਿਰਫ ਉਹਦੀ ਆਲੋਚਨਾ ਕਰਦੇ ਰਹੀਏ ਅਤੇ ਚੰਗੀ ਗਾਇਕੀ ਨੂੰ ਪ੍ਰਮੋਟ ਨਾ ਕਰੀਏ ਅਤੇ ਫਿਰ ਵੀ ਕੁਝ ਚੰਗਾ ਜਿਹੜਾ ਜੀ ਉਹ ਉਹ ਚਿਤਵਿਆ ਨਹੀਂ ਜਾ ਸਕਦਾ। ਸੋ ਜੇ ਹਾਲੇ ਤੱਕ ਤੁਸੀਂ ਟਿਕਟਾਂ ਨਹੀਂ ਲਈਆਂ ਤਾਂ ਭਾਈ ਟਿਕਟਾਂ ਲਾ ਲਓ। ਔਰ ਉਮੀਦ ਹੈ ਕਿ ਮੈਂ ਮੋਰਲੇ ਤਕਰੀਬਨ 5-7 ਮਿੰਟਾਂ ਦੇ ਵਿੱਚ ਵਿੱਚ ਰਣਜੀਤ ਬਾਵਾ ਹੋਰੀ ਸਟੂਡੀਓ ਦੇ ਵਿੱਚ ਜ਼ਰੂਰ ਪਹੁੰਚ ਜਾਣਗੇ। ਆਓ ਫਿਰ ਆ ਇੱਕ ਗੀਤ ਮੈਂ ਨਵਾਂ ਉਹਨਾਂ ਦਾ ਸੁਣਿਆ ਜੀ, ਰਾਹ 'ਚ ਆਉਂਦਾ ਹੋਇਆ ਸੋਢੀ ਹੋਰਾਂ ਦਾ ਪ੍ਰੋਗਰਾਮ ਸੁਣਦਾ ਸੀ। ਕਿਉਂਕਿ ਇੱਕ ਉਹ ਵੇਲਾ ਹੁੰਦਾ ਸੀ ਕਿ ਜਦੋਂ ਗੈਰ ਕਾਨੂੰਨੀ ਢੰਗ ਜਿਹਨੂੰ ਆਪਾਂ ਕਹਿੰਦੇ ਏਜੰਟਾਂ ਨੂੰ ਪੰਡਾਂ ਦੀਆਂ ਪੰਡਾਂ ਪੈਸੇ ਦੇ ਕੇ ਅਤੇ ਇੱਥੇ ਪਹੁੰਚਦੇ ਹੁੰਦੇ ਸੀ। ਇੱਥੇ ਆ ਕੇ ਏਜੰਟ ਨੇ ਦੱਸਿਆ ਹੋਣਾ ਕਿ ਭਾਈ ਪਾਸਪੋਰਟ ਪਾੜ ਕੇ ਸੁੱਟ ਦਿਓ, ਅਤੇ ਜਦੋਂ ਇੱਥੇ ਵੀ ਤਾਂ ਪਤਾ ਨਹੀਂ ਹੋਣਾ ਉਹਨਾਂ ਨੇ ਜੀ ਪੋਲੀਟੀਕਲ ਅਸਾਈਲਮ ਦੇ ਦੇਣੀ, ਜਿਹਨਾਂ ਆਪਾਂ ਰਿਫਿਊਜੀ ਕੇਸ ਹੁੰਦਾ ਜੀ, ਫਿਰ ਬਾਅਦ 'ਚ ਰੁਲਦੇ ਰਲਾਉਂਦੇ ਰਹਿਣਾ, ਕਈ ਕਈ ਸਾਲਾਂ ਬੱਧੀ ਲੰਘ ਜਾਂਦੇ ਹੁੰਦੇ ਸੀ। ਔਰ ਤੁਹਾਨੂੰ ਮਾਲਟਾ ਕਾਂਡ ਯਾਦ ਹੋਵੇਗਾ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਦੁਰਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਜਿਹੜੇ ਸਨ ਉਹ ਇਹਨਾਂ ਬਿਹਤਰ ਜ਼ਿੰਦਗੀ ਲਈ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਸੋ ਫਿਰ ਜਿਹੜਾ ਸੀ ਆਹ ਸਟੂਡੈਂਟ ਵੀਜ਼ਾ ਜਿਹੜਾ ਸੀ ਉਹ ਸ਼ੁਰੂ ਹੋਇਆ, ਔਰ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਨੇ ਜੀ ਜਾਂ ਫਿਰ ਹੋਰ ਵੀ ਜਿਹੜੇ ਸਟੂਡੈਂਟ ਨੇ ਉਹ ਆਪਣੀ ਚੰਗੇਰੇ ਭਵਿੱਖ ਵਾਸਤੇ ਇੱਥੇ ਆਉਂਦੇ ਨੇ, ਅਤੇ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇਹ ਬੜਾ ਵਧੀਆ ਗੀਤ ਲੱਗਾ ਮੈਨੂੰ। ਹਾਂ ਤੁਸੀਂ ਵੀ ਸੁਣੋ ਅਤੇ ਬਾਕੀ ਆਪਾਂ ਤੋਂ ਉਹਨਾਂ ਦੇ ਆਉਣ 'ਤੇ ਗੱਲਬਾਤ ਕਰਦੇ ਹਾਂ। ਅਤੇ ਟਿਕਟਾਂ ਤੁਸੀਂ ਨਹੀਂ ਲਈਆਂ ਤਾਂ ਭਾਈ ਧੱਕਾਲਾਂ ਤੱਕ ਲੈ ਲਿਓ।
ਜਿਹਨੇ ਪੜ੍ਹਨ ਲਿਖਣ ਦਾ ਵੀਜ਼ਾ ਸ਼ੁਰੂ ਕਰਾਇਆ, ਪਹਿਲਾਂ ਲੱਖ ਛੱਕੇ ਜਾਂ ਬਾਰਡਰ ਟੱਪ ਕੇ ਆਉਂਦੇ ਸੀ, ਹੁਣ ਜੱਟ ਨਾਲ ਤੋੜਦੇ ਬੈਠ ਜਹਾਜ਼ 'ਚ ਆਇਆ। ਪਹਿਲਾਂ ਕਿਚਨ ਹੈਡ ਤੇ ਕਾਰ ਵਾਸ਼ ਤੇ ਕੰਮ ਕੀਤਾ, ਪਹਿਲਾਂ ਕਿਚਨ ਹੈਡ ਤੇ ਕਾਰ ਵਾਸ਼ ਤੇ ਕੰਮ ਕੀਤਾ, ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ, ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ। ਵੀਜ਼ਾ ਸ਼ੁਰੂ ਕਰਾਇਆ, ਪਹਿਲਾਂ ਇੱਥੋਂ ਗਿਆ ਦੀਆਂ ਮਿੰਨਤਾਂ ਕਰਦੇ ਰਹਿੰਦੇ ਸੀ, ਅੰਕਲ ਬਿਸ਼ਨੇ ਨੇ ਮੈਨੂੰ ਕਿੰਨਾ ਹੀ ਲਾਰਾ ਲਾਇਆ, ਜਾ ਕੇ ਪਹਿਲਾਂ ਕੰਮ ਤੇਰੇ ਪੇਪਰ ਭੇਜੂ ਪੁੱਤਰਾ ਓਏ, ਜਾਂ ਕੋਈ ਕੁੜੀ ਉਹ ਲੱਭ ਤੂੰ ਮਿੱਠਾ ਖਾਬ ਦਿਖਾਇਆ। ਪੂਰੇ 3 ਮੰਥੋਂ ਦੇ ਪੀਏ ਬਣੋ ਦੇ ਕੰਮ ਕੀਤੇ, ਪੂਰੇ 3 ਮੰਥੋਂ ਦੇ ਪੀਏ ਬਣੋ ਦੇ ਕੰਮ ਕੀਤੇ, ਛੱਡਿਆ ਏਅਰਪੋਰਟ ਉਹਦਾ ਮੁੜ ਕੇ ਫੋਨ ਨੀ ਆਇਆ।
ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਫ੍ਰੈਂਕਫੋਰਟ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4600 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਟ੍ਰਨਮੇਅਰ ਡਰਾਈਵ 206 ਮਿਸੀਸਾਗਾ, ਡੀਲ ਮੁੰਡੀ ਰੀਅਲ ਇਸਟੇਟ। एस्टेट एक्सपर्ट।
पापा पापा मैं ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग्स सैलेड पास्ता सब कुछ खाके आवांगे। टेक आउट अते डिलीवरी ली कॉल करो 905-458-1777। ताजे स्वाद ले खाने ले याद रखो शिकागो पिज़्ज़ा ट्विस्ट।
इंतजार दिया कड़ियां खत्म, अप्रैल 21 तो तेई तक इंटरनेशनल सेंटर मिसिसागा विखे लगन जा रहा है कनाडा दा सब तो वड्डा ट्रक शो ट्रक वर्ल्ड। 500 तो वध कंपनियां ते ट्रकां दे नवे मॉडलां दी लगेगी हाजिरी, जॉब फेयर, ट्रेड शो, एजुकेशनल सेमिनार्स अते होर बहुत कुछ। परिवारां ते बच्चां लई खास इंतजाम अते जित्तो ढेर सारे इनाम। फ्री एंट्री लई truckworld.ca ते जाओ अते VIP प्रोमो कोड याद रखो रोड टुडे। कॉल मनन गुप्ता 416-451-0040। अप्रैल 21 तो 23 ट्रक वर्ल्ड शो।
जस पुलर
नहीं नहीं यस पुलर
तो ए जस पुलर
नहीं नहीं यस पुलर मॉर्गेज ले जे सब पासे हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस पुलर दा नाम
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस पुलर इना दा फोन नंबर 416-732-2611 यानी 416-732-2611।
एक बार फिर स्वागत मैं तक हूँ तक की गलबात जरूर चंगी लगी होगी। सो रणजीत बाबा होरी इतने पहुँच रहे हैं स्टूडियो, आप उन्होंने गलबात करनी, पर उस तो पहला मैं सोचा कि भाई तोता सिंह दीना होरां गलबात करते हैं, पंजाब के हालात जोड़े ने उन्होंने तो उतों की खबरसार ले लीए, फिर बाद गलबात करा। तोता सिंह जी आया स्वागत है। ठीक ठाक हो?
हाँ जी बहुत बढ़िया।
गर्मी ने कहते पित कढ़नी ली है।
हाँ इस बार थोड़ी गर्मी आ गई है, 40 टच कर गया।
तो जितनी ठंड पई उतनी गर्मी जड़ी शुरू होगी।
हाँ जी हाँ, अकाली कांग्रेसियों का दोष है जी, केंद्र दे भी विच हाथ हैगा इस गल ना।
कदे भगवंत मान दा हाथ ना कदन।
हाँ नहीं वो ठहर के कहणगे जी, झोने वाले कहणगे अजे कणक चलूगा कम। इस बार थोड़ा जा प्रॉब्लम ये भी अभी हुण ऐन पकाई ते आ गया सी, जे इन्ना टेंपरेचर रहा ते झाड़ां ते झाड़ ते काफी फर्क पैना इस गल दा, क्योंकि दुध सुक जांदा जिहड़ा दाने विच हुंदा, ये एक अहम समस्या हैगी।
खास तौर ते उप्पर जी आलूआं दी पटाई चलदी उहदे ते वी वाहवा भैड़ा असर पऊ इन्नी ज्यादा गर्मी दा।
ये हैगियां चीजां जी जिहड़ियां देखण नूं उम्मीद करदे आ
तर्ज दे उपर जिहड़े खास करके प्राइवेट स्कूलां दी खिचाई जिहड़ी है जी थोड़ी जिही कीती है।
बिलकुल बहुत अहम सीगा क्योंकि दाखले दा टाइम है, बच्चियां दी एडमिशन दा टाइम है, इहदे विच इक अहम बड़ा हो जांदा है कि हर बार प्राइवेट स्कूल है जिहड़े हर बार जिहड़ियां किताबां भी पुरानियां नहीं लैण दिंदे, किसले बदल गया 2-3 साल एडा पता नहीं केड़ा जरूरी हुंदा, हर साल किताबां बदलियां जांदियां तां पुरानियां किताबां ना लै ले। ईवन जराबां जिहड़ियां इह लाउंदे आ जराबां भी मिलदियां नहीं, ते बड़ी भैड़ी किस्म दियां जराबां ਹੁੰਦੀਆਂ। ਵਰਦੀ ਤਾਂ ਇਸ ਤਰ੍ਹਾਂ ਦੀ ਲਾਈ ਜਾਂਦੀ ਹੈ ਕਿ ਦੁਕਾਨ ਤੋਂ ਵੀ ਮਿਲਦੀ
ਨਹੀਂ।
ਇਹ ਬੜੇ ਵੱਡੇ ਚੈਲੰਜ ਜਿਹੜੇ ਸਕੂਲਾਂ ਨੇ ਖੜੇ ਕੀਤੇ ਹੋਏ ਆ। ਅੱਜ ਮੇਰੇ ਕੋਲ ਇੱਕ ਬਹੁਤ ਅਹਿਮ ਮਸਲਾ ਆਇਆ ਮੇਰੇ ਧਿਆਨ ਦੇ ਵਿੱਚ ਲਿਆਂਦਾ, ਸਾਡੇ ਗੁਆਂਢ ਦੇ ਵਿੱਚ ਇੱਕ ਬੱਚਾ ਅਕਾਲ ਅਕੈਡਮੀ ਆ ਉਹਦੇ ਵਿੱਚ ਪੜ੍ਹਦਾ, ਬੇਸ਼ੱਕ ਧਾਰਮਿਕ ਮੁੱਦਾ ਨਹੀਂ ਹੈ, ਪਰ ਉਹਨਾਂ ਨੇ 18 ਬੱਚਿਆਂ ਦੇ ਨਾਂ ਕੱਟ ਦਿੱਤੇ ਆ ਕਿ ਜਾਂ ਤਾਂ ਭਾਈ ਅੰਮ੍ਰਿਤ ਛਕੋ, ਹਾਂ ਜਿਹੜਾ ਜੀ ਅਸੀਂ ਤੁਹਾਡੇ ਨਾਂ ਕੱਟਦੇ ਹਾਂ। CBSE ਦਾ ਇੱਕ ਰੂਲ ਹੁੰਦਾ ਜਿਹੜਾ ਸੈਂਟਰ ਬੋਰਡ ਆਫ ਐਜੂਕੇਸ਼ਨ, ਉਹਨਾਂ ਦੀ 1 ਸਾਲ ਪਹਿਲਾਂ ਰਜਿਸਟ੍ਰੇਸ਼ਨ ਜਾਂਦੀ ਹੈ 12ਵੀਂ ਕਲਾਸ ਲਈ, ਤਾਂ ਬੱਚਿਆਂ ਦਾ ਭਵਿੱਖ ਲੰਘ ਕੇ 18 ਜਣਿਆਂ ਦਾ।
ਪਰ ਵਿੱਚ ਤੁਹਾਡੀ ਗੱਲ ਕਿ ਕਹਿ ਲਓ ਕਿ ਮੇਰੇ ਕੁਝ ਇੱਕ ਬਾਹਲੇ ਨੇੜਲੇ ਨੇ ਜਿਹਨਾਂ ਨੇ ਆਪਣੇ ਬੱਚੇ ਉੱਥੇ ਪਾਏ ਸੀ, ਉਹ ਕਹਿੰਦੇ ਕਿ ਭਾਈ ਜਦੋਂ ਅਸੀਂ ਬੱਚੇ ਛੱਡ ਕੇ ਆਏ ਚੰਗੇ ਭਲੇ ਸੀ, ਔਰ ਜਦੋਂ ਅਸੀਂ ਉੱਥੋਂ ਲੈ ਕੇ ਆਏ ਆ ਤੇ ਸਿਰ ਫਰੋਲ ਕੇ ਦੇਖੇ ਪੂਰੇ ਦੇ ਪੂਰੇ ਜੂਆਂ ਦੇ ਪੋਲਟਰੀ ਫਾਰਮ ਬਣੇ ਹੋਏ ਸੀ ਉੱਥੇ।
ਬੱਚੇ ਦੇਖੋ ਜੀ ਫੋਰਸ ਨਹੀਂ ਤੁਸੀਂ ਕਰ ਸਕਦੇ, ਕਨਵਿੰਸ ਕਰ ਸਕਦੇ ਬੱਚਿਆਂ ਨੂੰ, ਫੋਰਸ ਕਰਨ ਦਾ ਤਾਂ ਕੋਈ ਆਈਡੀਆ ਨਹੀਂ ਬਣਦਾ ਜੀ। ਤੇ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸੀ, ਜਿੰਨੀ ਮੈਂ ਕਹੂੰਗਾ ਕਿ ਅਫੀਮ ਵੇਚ ਕੇ ਲੋਕ ਬਦਨਾਮ ਹੁੰਦੇ ਸੀਗੇ, ਸਕੂਲਾਂ ਚ ਵਿਦਿਆ ਵੇਚ ਕੇ ਬਦਨਾਮ ਹੋਏ ਵੇ ਸੀ, ਇਹ ਚ ਕੋਈ ਦੋ ਰਿਆਂ ਨੀ ਹੈਗੀਆਂ। ਭਗਵੰਤ ਮਾਨ ਹੋਰਾਂ ਨੇ ਸਕੂਲੀ ਫੀਸਾਂ ਵਧਾਉਣ ਤੇ ਸ਼ਿਕੰਜਾ ਕਸਿਆ, ਵਰਦੀਆਂ ਤੇ ਕਿਤਾਬਾਂ ਲੈਣ ਦੀ ਖੁੱਲ ਦੀ ਗੱਲ ਕੀਤੀ ਹੈ, ਪਰ ਕਿੱਥੋਂ ਤੱਕ ਇਹ ਚੀਜ਼ਾਂ ਜਾਇਜ਼ ਹੋਣਗੀਆਂ? ਕਿਉਂਕਿ ਅੱਜ ਤੱਕ ਇਹ ਜਿਹੜਾ ਜੀ ਮਾਫੀਆ ਗਰੋਹ ਹੈ ਜਿਹੜੇ ਸਾਰੇ ਇਸ ਤਰ੍ਹਾਂ ਦੇ, ਕਿਉਂਕਿ ਅਸੀਂ ਲੁੱਟਾਂ ਖੋਹਾਂ ਵਾਲਿਆਂ ਨੂੰ ਗਰੋਹ ਕਹਿੰਦੇ, ਇਹ ਵੀ ਤਰੀਕੇ ਨਾਲ ਲੁੱਟਦੇ ਖੋਹਦੇ ਆ ਜੀ।
ਬਿਲਕੁਲ।
ਤੇ ਇਹ ਗਰੋਹ ਕਾਬੂ ਆਉਣਗੇ ਕਿ ਨਹੀਂ, ਕਿਉਂਕਿ ਇਹਨਾਂ ਦਾ ਏਡਾ ਵੱਡਾ ਮਾਫੀਆ, ਇੰਨੇ ਪੈਸੇ ਲੈਂਦੇ ਆ ਇਹ ਤਾਂ ਮੈਂ ਕਹਿੰਦਾ ਕੱਚੀ ਪਹਿਲੀ ਵਾਲੇ ਜਿਹਨੂੰ ਜੀਤ ਕਹਿ ਦਿੰਦੇ ਆ, ਉਹ ਲੱਖ ਲੱਖ ਰੁਪਏ ਚ ਹੁੰਦੀ ਹੈ, ਤੇ ਉਹ ਕਿੱਥੋਂ ਤੱਕ ਵਾਜਬ ਹੋਊਗਾ? ਇਹ ਬਹੁਤ ਵੱਡਾ ਸਵਾਲ ਹੈ। ਬੇਸ਼ਕ ਭਗਵੰਤ ਮਾਨ ਉਹਨਾਂ ਨੇ ਬੜਾ ਸਖ਼ਤ ਫੈਸਲਾ ਲਿਆ, ਲੋਕਾਂ ਦਾ ਪ੍ਰੈਸ਼ਰ ਵੀ ਹੈ, ਲੋਕਾਂ ਦੀ ਲੋੜ ਵੀ ਹੈ, ਪਰ ਹੋਰ ਇਹਨੂੰ ਪਾਲਿਸੀ ਬਣਾ ਕੇ ਲਿਆਉਣ ਦੀ ਲੋੜ ਹੈ। ਬੇਸ਼ਕ ਉਹਨਾਂ ਨੇ ਜ਼ਿਕਰ ਕੀਤਾ ਕਿ ਪਾਲਿਸੀ ਬਣਾ ਕੇ ਲੈ ਕੇ ਆਵਾਂਗੇ, ਪਰ ਥੋੜਾ ਜਿਹਾ ਜੇ ਸਖ਼ਤ ਡੰਡਾ ਕਸਿਆ ਜਾਵੇ ਤੇ ਲੋਕਾਂ ਦਾ ਫਾਇਦਾ ਹੋ ਸਕਦਾ।
ਮੇਰੇ ਖਿਆਲ ਕੱਲ ਨੂੰ ਕੈਬਨਿਟ ਦੀ ਮੀਟਿੰਗ ਵੀ ਆ, ਹੋ ਸਕਦਾ ਕਿ ਇਹਦੇ ਉੱਪਰ ਵੀ ਜਾਂ ਫਿਰ ਹੋਰ ਕਿਹੜੇ ਕਿਹੜੇ ਸੰਭਾਵੀ ਫੈਸਲੇ ਜਿਹੜੇ ਲਏ ਜਾ ਸਕਦੇ।
ਬਿਜਲੀ ਵਾਲਾ ਜਿਹੜਾ ਜੀ, ਉਹ ਕੁਛ ਚੀਜ਼ਾਂ ਬਿਜਲੀ ਨਾਲ ਸੰਬੰਧਿਤ ਵੀ ਹੈਗੀਆਂ, ਕਿਉਂਕਿ ਕੋਲੇ ਦੀ ਤੰਗੀ ਵੀ ਦਿਖਾਈ ਦੇ ਰਹੀ ਹੈ, ਸੀਜ਼ਨ ਐਨ ਸਿਰ ਤੇ ਹੈ। ਸਭ ਤੋਂ ਪਹਿਲਾਂ ਤਾਂ ਇਹ ਫੈਸਲੇ ਜਿਹੜੇ ਜੀ ਉਹ ਵਿਚਾਰੇ ਜਾਣਗੇ, ਕਿਉਂਕਿ ਬੜਾ ਅਹਿਮ ਹੈ ਸਾਰਾ ਕੁਛ। ਤੇ ਕੈਬਨਿਟ ਦੇ ਵਿੱਚ ਵਿਦਿਆ ਵਾਲਾ ਮੁੱਦਾ ਵੀ ਜਿਹੜਾ ਜੀ ਉੱਠ ਸਕਦਾ ਹੈ, ਇਹ ਫੈਸਲੇ ਦੀ ਕੜੀ ਵੀ ਬਣ ਸਕਦਾ, ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ, ਲੋਕਾਂ ਦੇ ਗਲੇ ਦੀ ਹੱਡੀ ਬਣਿਆ, ਤੇ ਆਮ ਆਦਮੀ ਪਾਰਟੀ ਨੇ ਇਹਨੂੰ ਬੜਾ ਵੱਡੇ ਪੱਧਰ ਤੇ ਚੁੱਕਿਆ ਸੀਗਾ, ਤੇ ਉਸ ਚੁੱਕੇ ਚੁਕਾਏ ਮਸਲੇ ਨੂੰ ਹੁਣ ਜਿਹੜਾ ਜੀ ਉਹ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਕਈ ਸਾਰੇ ਜਿਹੜੀਆਂ ਕੈਬਨਿਟ ਦੇ ਵਿੱਚ ਵਿਚਾਰੇ ਜਾਣੇ, 35,000 ਵਾਲੀ ਜਿਹੜਾ ਪੱਕਿਆਂ ਵਾਲਾ ਮਾਮਲਾ ਉਹ ਵੀ ਵਿਚਾਰਿਆ ਜਾਊਗਾ। ਪੋਸਟਾਂ ਜਿਹੜੀਆਂ ਕੱਢਣ ਦੀ ਗੱਲ ਕੀਤੀ ਸੀ ਇਸ ਮਹੀਨੇ, ਕਿਹੜੇ ਕਿਹੜੇ ਡਿਪਾਰਟਮੈਂਟਾਂ ਦੇ ਵਿੱਚ ਕੀ ਕੀ ਕੱਢਣੀ ਹੈ, ਇਹ ਕਈ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪ੍ਰਵਾਨਗੀ ਕੈਬਨਿਟ ਦੇ ਵਿੱਚ ਵੀ ਜਿਹੜੇ ਜੀ ਅਹਿਮ ਡਿਸਕਸ ਕਰਨ ਤੋਂ ਬਾਅਦ ਮਿਲਣੀ ਹੈ। ਤੇ ਨਾਲ ਇੱਕ ਅਹਿਮ ਹੋਰ ਇਹਦੇ ਵਿੱਚ ਰੋਲ ਹੈ ਕਿ ਜਿਹੜੇ DC ਤੇ SSP ਹੈ ਜ਼ਿਲ੍ਹਿਆਂ ਦੇ, ਕੀ ਇਹ ਬਦਲੇ ਜਾਣਗੇ ਕੀ ਨਹੀਂ ਬਦਲੇ ਜਾਣਗੇ, ਇਹ ਬਹੁਤ ਵੱਡਾ ਸਵਾਲ। ਤੇ ਅਫਸਰ ਸਾਰੇ ਕਨਫਿਊਜ਼ ਹੈ ਕਿਹਦੇ ਕੋਲ ਜਾਣਾ ਹੈ, ਕਿਹਦੀ ਚੌਂਕੀ ਭਰਨੀ ਹੈ, ਕੀ ਕਰਨਾ ਕੀ ਨਹੀਂ ਕਰਨਾ, ਇਹ ਮਾਮਲਾ ਵੀ ਜਿਹੜਾ ਜੀ ਉਹ ਚੱਲ ਰਿਹਾ। ਕੈਬਨਿਟ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦੇ ਮਸਲੇ ਵੀ ਜਿਹੜੇ ਜੀ ਉਹ ਵਿਚਾਰੇ ਜਾਣ ਕੀ ਹਾਲਾਤ ਹੈ, ਅਫਸਰ ਬਦਲੇ ਜਾਣ, ਇਹਨਾਂ ਤੋਂ ਕੰਮ ਲਿਆ ਜਾਵੇ, ਕਈ ਚੀਜ਼ਾਂ ਚੱਲ ਰਹੀਆਂ ਜੀ।
ਜਿਹੜੇ 13 ਚ ਭਾਵੇਂ ਨਹੀਂ ਪਰ 3 ਚ ਹੈਗੇ ਆ, ਉਹਨਾਂ ਅਕਾਲੀਆਂ ਦਾ ਕੀ ਹਾਲ ਆ?
ਅਕਾਲੀ ਦਲ ਦਾ ਤਾਂ ਹਾਲ ਓਵਰਆਲ ਮਾੜਾ ਹੀ ਹੈ ਜੀ, ਦੋਵੇਂ ਧਿਰਾਂ ਦਾ ਹੀ ਮਾੜਾ, ਅਕਾਲੀ ਛੱਡੋ, ਕਾਂਗਰਸੀਆਂ ਦਾ ਵੀ ਬਹੁਤ ਮਾੜਾ, ਕਾਟੋਕਲੇਸ ਕਾਂਗਰਸ ਦਾ ਵੀ ਜਿਹੜਾ ਜੀ ਥੰਮਣ ਦਾ ਨਾਂ ਨਹੀਂ ਲੈ ਰਿਹਾ। ਅਕਾਲੀ ਦਲ ਦੇ ਪ੍ਰਧਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਨੇੜਲੇ ਚਮਚਿਆਂ ਨੇ ਨਾਂਹ ਕਰਤੀ ਹੈ। ਇਹ ਹੋਣਾ ਬੇਸਿਕਲੀ ਇਹੀ ਹੁੰਦਾ ਜੀ, ਉਹ ਜਿਵੇਂ ਮੈਂ ਉਸ ਦਿਨ ਕਿਹਾ ਸੀ ਕਿ ਚਾਹ ਫਿੱਕੀ ਨਾਲ 2 ਗੁਲਾਬ ਜਾਮਣਾ, ਵੀ ਅਸਤੀਫਾ ਵੀ ਜਿਹੜਾ ਜੀ ਉਹ ਪੇਸ਼ਕਸ਼ ਵੀ ਕਰਨੀ ਹੈ, ਨਾਲ ਦਿਨ ਜਵਾਬ ਵੀ ਦੇਣਾ, ਇਹ ਰੁਟੀਨ ਵਰਕ ਹੈ ਪਾਰਟੀਆਂ ਦਾ, ਪਰਿਵਾਰਵਾਦ ਵਾਲੀਆਂ ਦਾ। ਕਾਂਗਰਸ ਨੇ ਰਾਹੁਲ ਗਾਂਧੀ ਨੂੰ ਫਿੱਟ ਕਰਨ ਵਾਸਤੇ ਆਪਦਾ ਜਮਾ ਉੱਗਾ ਚਿੱਤ ਕਰਾ ਲਿਆ, ਹਜੇ ਵੀ ਜਿਹੜਾ ਜੀ ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈਗਾ ਕਿ ਗਾਂਧੀ ਪਰਿਵਾਰ ਨੂੰ ਕੋਈ ਹੋਰ ਜਿਹੜਾ ਲੀਡਰਸ਼ਿਪ ਕੁਆਲਿਟੀ ਵਾਲਾ ਬੰਦਾ ਲਿਆਉਣਾ ਚਾਹੀਦਾ। ਇਹ ਦੋਵੇਂ ਪਾਰਟੀਆਂ ਦਾ ਜਮਾ ਝੁੱਗਾ ਚੌੜ ਹੋਇਆ ਪਿਆ, ਪਰ ਇੱਕ ਚੀਜ਼ ਹੈਗੀ ਹੈ ਕਿ ਅਕਾਲੀ ਦਲ ਕੋਲ ਜਿਹੜਾ ਜੀ ਨਵੀਂ ਫਿਕਰਮੰਦੀ ਉਹਨਾਂ ਦੇ ਸਾਹਮਣੇ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਸ ਨੇ, ਪ੍ਰਕਾਸ਼ ਸਿੰਘ ਬਾਦਲ ਜਿੱਥੇ ਵੀ ਜਾ ਰਹੇ ਆ ਹੁਣ ਉਹ ਉਸ ਹਾਲਾਤ ਚ ਹੈਗੇ ਕਿ ਬਜ਼ੁਰਗ ਹੁੰਦੇ ਹੋਏ ਪਿੰਡਾਂ ਜਾ ਰਹੇ ਆ, ਉਹਨਾਂ ਦੇ ਗੋਡੇ ਦੇ ਸੱਟ ਵੀ ਵੱਜੀ ਹੋਈ ਹੈ, ਉਹ ਸਪੈਸ਼ਲ ਆਪਦੀ ਕਾਰ ਦੀ ਸਪੈਸ਼ਲ ਵੈਨ ਹੈ ਉਹਦੇ ਵਿੱਚ ਜਾ ਰਹੇ, ਤੇ ਉਹ ਇੱਕੋ ਗੱਲ ਕਰ ਰਿਹਾ ਕਿ ਸਾਡੀ ਗੁਰਦੁਆਰਿਆਂ ਦੇ ਵਿੱਚ ਜਿਹੜੀ ਇਹਨਾਂ ਲੋਕਾਂ ਦੀ ਨਵੀਆਂ ਪਾਰਟੀਆਂ ਦੀ ਸ਼ਮੂਲੀਅਤ ਹੈ ਉਹਨੂੰ ਰੋਕਣ ਦੀ ਲੋੜ ਹੈ, ਪੰਜਾਬੀ ਜਿਹੜੀ ਪੰਥਕ ਪਾਰਟੀ ਹੈ ਉਹਨੂੰ ਜਿਹੜਾ ਦੀ ਹੈਗਾ ਸਪੋਰਟ ਕਰੋ, ਲੋਕਾਂ ਨੂੰ ਇਹ ਅਪੀਲ ਕਰਦੇ ਨਜ਼ਰ ਆ ਰਹੇ।
ਭਵਿੱਖ ਦੱਸਣ ਲੱਗ ਪਿਆ ਜੀ ਉਹਨਾਂ ਨੂੰ, ਭਵਿੱਖ ਦੱਸਣ ਲੱਗ ਪਿਆ ਵੀ ਜੇ ਸਾਡੇ ਕੋਲੋਂ ਗੁਰਦੁਆਰੇ ਵੀ ਖੁੱਸ ਗਏ ਤੇ ਜਿਹੜਾ ਇੱਕ ਮੇਨ ਰਾਜਨੀਤੀ ਦੇ ਵਿੱਚ ਵਰਤਣ ਵਾਲਾ ਇੱਕ ਕਹਿ ਲਓ ਕਿ ਫਾਈਨੈਂਸ਼ੀਅਲ ਟੂਲ ਸੀ, ਜੇ ਉਹ ਵੀ ਖੁੱਸ ਗਿਆ ਤੇ ਪਾਰਟੀ ਦਾ ਸਾਰਾ ਕੁਛ ਜਾਂਦਾ ਲੱਗੂ ਜੀ।
ਜੀ ਬਿਲਕੁਲ, ਇਹ ਚੈਲੰਜ ਹੈਗਾ ਜੀ, ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ ਹੈਗੀਆਂ, ਅਕਾਲੀ ਦਲ ਵਾਸਤੇ ਤਾਂ ਵੱਡੀ ਜਿਹੜੀ ਗੱਲ ਹੈ।
ਬਿਲਕੁਲ ਜੀ, ਔਰ ਜਿਹੜੇ ਖਾਸ ਤੌਰ ਦੇ ਉੱਪਰ ਇਹ ਸ਼ਰਤਾਂ ਲਾਉਂਦੇ ਸੀ ਕਿ ਅਕਾਲੀ ਦਲ ਦੀ ਸਰਕਾਰ ਬਣੂਗੀ, ਉਹ ਤਾਂ ਕਹਿੰਦੇ ਅੱਜ ਕੱਲ ਬੈਟਰੀ ਵਾਲੀ ਸਕੂਟਰੀ ਵਾਂਗੂ ਚੁੱਪ ਚਾਪ ਹੀ ਕੋਲ ਦੀ ਲੰਘ ਜਾਂਦੇ।
ਉਹ ਕਹਿੰਦੇ ਸੀ ਨਾ ਵੀ ਇੱਕ ਵਾਰੀ ਅਕਾਲੀ ਦਲ ਦੀ ਸਰਕਾਰ ਸੀ ਤੇ ਦੋ ਕਹਿੰਦੇ 10 ਬੱਸਾਂ ਭਰ ਕੇ ਪ੍ਰਕਾਸ਼ ਸਿੰਘ ਬਾਦਲ ਦਾ ਟਾਈਮ ਲੈ ਕੇ ਲੋਕ ਫਿਰੋਜ਼ਪੁਰ ਏਰੀਏ ਦੇ ਚੰਡੀਗੜ੍ਹ ਜਾ ਵੜੇ ਸੀ। ਤਾਂ ਕਹਿੰਦੇ ਸੀ ਵੀ ਬਾਦਲ ਸਾਹਿਬ ਆਪਾਂ ਮੋਰਚਾ ਲਾਉਣਾ। ਉਹ ਕਹਿੰਦੇ ਭਾਇਓ ਮਾਨਸੋ ਆਪਣੀ ਜੋ ਸਰਕਾਰ ਹੈ, ਕਹਿੰਦੇ ਵੀ ਆਪਣਾ ਮੋਰਚਾ ਮੇਰਾ ਨੀ ਸਰਦਾ। ਉਹ ਕਹਿੰਦੇ ਇਹਨਾਂ ਨੂੰ ਰੱਖੋ ਰੱਖੋ ਤੇ ਇਹਨਾਂ ਨੂੰ ਕਹੋ ਪਿਓ ਉਹ ਕੱਲ ਨੂੰ ਗੱਲ ਕਰਾਂਗੇ, ਘੁਮਾ ਫਿਰਾ ਕੇ ਚੰਡੀਗੜ੍ਹ। ਫਿਰ ਸ਼ਾਮ ਨੂੰ ਅਗਲੇ ਦਿਨ ਸੀਐਮ ਸਾਹਿਬ ਦੇ ਕਹਿੰਦੇ ਪੇਸ਼ ਕੀਤਾ ਗਿਆ, ਕਹਿੰਦੇ ਵੀ ਠੀਕ ਰਿਹਾ ਹੁਣ ਤਾਂ ਆਪਣਾ ਠੀਕ ਹੈ, ਸਰਕਾਰ ਹੈ, ਤੁਸੀਂ ਘਰਾਂ ਨੂੰ ਜਾਓ। ਨਹੀਂ ਕਹਿੰਦੇ ਵੀ ਮੋਰਚੇ ਬਿਨਾਂ ਤਾਂ ਨੀ ਸਰਨਾ, ਉਹ ਸਰਕਾਰ ਭਾਵੇਂ ਹੈ ਭਾਵੇਂ ਨਹੀਂ ਹੈਗੀ ਸਾਨੂੰ ਨੀ ਪਤਾ। ਤੇ ਬਾਦਲ ਸਾਹਿਬ ਕਹਿੰਦੇ ਵੀ ਕੀਰਾਂ ਫਿਰ ਮੇਰੇ ਆਖੇ ਤੁਸੀਂ ਮੋਰਚਾ ਨਾ ਲਾਓ। ਉਹ ਕਹਿੰਦੇ ਵੀ ਇੱਕ ਵਾਰੀ ਅਸੀਂ ਤੁਹਾਡੀ ਮੰਨ ਲੈਂਦੇ ਹਾਂ, ਆਪਣਾ ਮੋਰਚੇ ਬਿਨਾਂ ਸਰਨਾ ਨੀ, ਤੇ ਜਿਨ੍ਹਾਂ ਦਾ ਮੋਰਚਾ ਬਿਨਾਂ ਸਰਦਾ ਨੀ ਸੀ ਉਹ ਮੋਰਚੇ ਚੋਂ ਬਾਹਰ ਹੀ ਨਿਕਲਦੇ। ਚੱਕਰ ਜਿਹੜਾ ਦੀ ਉਹ ਬਣਿਆ ਪਿਆ। ਤੋ ਇਸ ਕਰਕੇ ਅਕਾਲੀ ਦਲ ਨੂੰ ਕਾਫੀ ਜਿਹੜਾ ਦੀ ਉਹ ਇਸ ਵਕਤ ਪਿੰਜਿਆ ਪਿੰਜਿਆ ਮਹਿਸੂਸ ਕਰ ਰਿਹਾ, ਜਿਵੇਂ ਨਵੀਆਂ ਧਿਰਾਂ ਨੇ, ਜਿਵੇਂ ਬਾਪੂ ਦੇ ਜਿਹੜਾ ਦੀ ਉਹ ਗੈਰ ਹਾਜ਼ਰੀ ਹੋ ਗਈ ਆ ਹੁਣ ਕਬੀਲਦਾਰੀ ਚ, ਮੁੰਡੇ ਨੇ ਚਾਬੀਆਂ ਸੰਭਾਲ ਲਈਆਂ, ਪੰਜਾਬ ਦੇ ਵਿੱਚ ਅਕਾਲੀ ਐਂ ਮਹਿਸੂਸ ਕਰ ਰਹੇ।
ਬਹੁਤ ਬਹੁਤ ਮਿਹਰਬਾਨੀ ਜੀ, ਸੋ ਕਰਦੇ ਆਪਾਂ ਬਾਕੀ ਦੀ ਗੱਲਬਾਤ ਚ, ਬਹੁਤ ਧੰਨਵਾਦ ਜੀ।
ਲੇਕ ਦੇ ਕਿਨਾਰੇ ਤੇ ਪਹਾੜਾਂ ਦੀ ਗੋਦ ਚ ਵਸੇ ਬਲੂ ਮਾਊਂਟੇਨ ਏਰੀਆ ਤੇ ਵਿਸਾਖਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ, ਕੀਮਤਾਂ ਨੇ ਵਧਣਾ ਹੀ ਵਧਣਾ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਸਿਸ, ਪਾਰਕਿੰਗ ਇਨਕਲੂਡਿਡ ਤੇ ਕੀਮਤਾਂ 4.5 ਲੱਖ ਤੋਂ। ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ, ਬਸ ਨਜ਼ਾਰਾ ਹੀ ਨਜ਼ਾਰਾ। ਆਪਣਾ ਯੂਨਿਟ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6474836 6473008436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 6478565516
6478562516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸਹਿਯੋਗ ਹੋਮਿਓਕਲੀਨਿਕ.com ਤੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
बार बार नहीं आनी ये कड़ी फ्लाइंग फैशन वेयर हाउस ने लगा देती है ऑफरां दी चढ़ी
स्टोर विच पिया है खुला कपड़ा डिजाइनर क्लोथ तो सूट खरीदोगे ता एक सूट बिल्कुल फ्री रेडीमेड टॉप्स जेडे पहला सन 50, 40, $35 दे हुन सारे ही $9.99 दे
पग्गां दा कपड़ा सिर्फ $1.9 विच
इस तो इलावा पार्टी वेयर रेडीमेड सूट सूटकेस मोटे कंबल बहुत ही सस्ते दामा ते बेचे जा रहे ने
वधेरे जानकारी लई कॉल करो 905-694-9797 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे
दोस्तों ਇਹ ਸੰਦੇਸ਼ ਤੇਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਤੇਰੀ ਬੁੱਧਿਆ ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ ਗਰੀਬੜੇ ਦੀ ਸ਼ੋ ਮਾੜੀ ਗਊ ਦਾ ਮੂਤ ਸ਼ੁੱਧਿਆ ਗਊ ਦਾ ਮੂਤ ਉਹ ਚਲੋ ਮੰਨਿਆ ਵੀ ਤਗੜਾ ਏ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਫੇਰ ਮਨ ਜੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ
ਇਸ ਵੇਲੇ ਤੁਸੀਂ ਨਿਗਾਰਾ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਸੋ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਰਣਜੀਤ ਬਾਵਾ ਹੋਰੀ ਸਟੂਡੀਓ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਗੱਲਾਂ ਕਰਨੀਆਂ ਨੇ ਔਰ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਬੇਨਤੀ ਇਹ ਆ ਕਿ ਭਾਈ ਕੱਲ੍ਹ ਤੋਂ ਬਾਅਦ ਸ਼ੁੱਕਰਵਾਰ ਨੂੰ ਤਕਾਲਾ ਨੂੰ ਤੁਸੀਂ ਪਹੁੰਚਣਾ ਹੈਗਾ ਜੀ ਰੱਬ ਕਰੇ ਭਲਾ CAA ਸੈਂਟਰ ਜਿਹਨੂੰ ਪਹਿਲਾਂ ਬ੍ਰੈਂਪਟਨ ਸਪੋਰਟਸ ਸੈਂਟਰ ਕਹਿੰਦੇ ਸੀ ਬਾਅਦ 'ਚ ਪਾਵਰਡ ਸੈਂਟਰ ਕਹਿੰਦੇ ਸੀ ਔਰ ਹੁਣ ਜਿਹੜਾ CAA ਸੈਂਟਰ ਕਿਹਾ ਜਾਂਦਾ ਜੀ ਔਰ ਤੁਸੀਂ ਉੱਥੇ ਜ਼ਰੂਰ ਪਹੁੰਚਣਾ ਰਣਜੀਤ ਬਾਵਾ ਜੀ ਜੀ ਆਇਆਂ ਨੂੰ
ਸਵਾਗਤ ਹੈ।
ਕੀ ਹਾਲ ਚਾਲ ਨੇ?
ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਠੀਕ ਠਾਕ?
ਮੈਂ ਬਸ ਮਾਈਕ ਚੈੱਕ ਕਰਦਾ ਵੀ ਕਿਹੜਾ, ਮੈਂ ਸਾਰੇ ਓਨ ਕਰਤੇ।
ਕਿਹੜਾ ਚੱਲ ਰਿਹਾ ਇਹਨਾਂ 'ਚੋਂ?
ਮੈਂ ਦੇਖਦਾ ਜੀ, ਤੁਸੀਂ ਬੋਲੋ। ਚਲੋ
ਅੱਛਾ, ਹਾਂ ਹੈਲੋ ਹੈਲੋ ਹੈਲੋ।
ਹਾਂ ਠੀਕ ਹੈ, ਚੱਲਦਾ ਹਾਲੇ ਵੀ ਚੱਲਦਾ,
ਆਪਾਂ ਦੋਵਾਂ ਅੱਗੇ ਹੋਏ ਨੇ ਆਪਾਂ।
ਆ ਵੀ ਚੱਲਦਾ ਜੀ। ਜੀ ਆਇਆਂ ਨੂੰ ਕੀ ਹਾਲ ਚਾਲ ਨੇ? ਕੋਵਿਡ ਤੋਂ ਬਾਅਦ ਤੇ ਕਹਿ ਲੋ ਵੀ ਸਾਰੇ ਡਰਿਆਏ ਪਏ ਆ, ਕੋਈ ਚੰਗਾ ਸੁਣਨ ਨੂੰ ਮਿਲੇ, ਪਰ ਖਾਸ ਤੌਰ ਦੇ ਉੱਪਰ ਜਿਹੜੇ ਸਾਡੇ ਵਰਗੇ ਆ ਜੀ, ਜਿਹੜੇ ਕਿ ਹਮੇਸ਼ਾ ਹੀ ਆਲੋਚਨਾ ਚ ਰਹਿੰਦੇ ਆ ਜੀ ਕਿ ਫਲਾਨਾ ਬੜਾ ਬੌਂਗਾ ਗਾਉਂਦਾ, ਫਲਾਨਾ ਬੜਾ ਬੇਸੁਰਾ ਗਾਉਂਦਾ, ਫਲਾਨਾ ਜੀ ਉਹ ਚੰਗੀ ਸ਼ਾਇਰੀ ਨਹੀਂ ਗਾਉਂਦਾ, ਹਾਂਜੀ। ਸੋ ਜਦੋਂ ਕਿਤੇ ਉਹਨਾਂ ਨੂੰ ਇਹੋ ਜਿਹੀ ਚੀਜ਼ ਲੱਭਦੀ ਆ ਜੀ ਤੇ ਫਿਰ ਤਾਂ ਸਵਾਦ ਆਉਂਦਾ। ਪਰ ਕੋਵਿਡ ਤੋਂ ਬਾਅਦ ਜਿਹੜਾ ਹਾਲੇ ਥੋੜੀ ਜਿਹੀ ਝਿਜਕ ਲੋਕਾਂ ਦੇ ਵਿੱਚ ਜ਼ਰੂਰ ਆ ਵੀ ਯਾਰ ਬਾਹਰ ਨਿਕਲੀਏ ਤੇ ਕਿਹੋ ਜਿਹਾ ਮਹਿਸੂਸ ਹੋਵੇਗਾ, ਇਹ ਪੰਜਾਬ ਦੇ ਵਿੱਚ ਵੀ ਇਦਾਂ ਜਾਂ ਫਿਰ ਤੁਸੀਂ ਹੁਣ ਇੰਗਲੈਂਡ ਵੀ?
ਪੰਜਾਬ 'ਚ ਨਹੀਂ ਮੰਨਦਾ ਕੋਈ ਕੋਵਿਡ ਨੂੰ, ਪੰਜਾਬ 'ਚ ਤਾਂ ਅਸੀਂ ਕੋਵਿਡ ਦੇ ਦੌਰਾਨ ਇੰਨੇ ਸ਼ੋਅ ਲਾਏ। ਆਪਣਾ ਸਿੱਧੂ ਸਾਹਿਬ ਥੋੜਾ ਇੱਕ ਆਪਣੀ ਕਹਾਵਤ ਵੀ ਹੈ ਨਾ ਵੀ ਉਹ ਮੈਨੂੰ ਲੱਗਦਾ ਆਪਣਿਆਂ ਤੇ ਆਪਾਂ ਤੇ ਢੋਕਦੀ ਵੀ ਵਿਹੜੇ ਆਈ ਜਾਂ ਜਿਹੜੇ ਵੀ ਆਪਾਂ ਲਾਸਟ ਦਿਨਾਂ ਚ ਥੋੜਾ ਜਿਹਾ ਹੋਣਾ ਹੁੰਦਾ। ਇੱਕ ਮੈਨੂੰ ਲੱਗਦਾ ਕਿ ਇੱਥੇ ਰੁਝੇਵੇਂ ਬਹੁਤ ਆ ਔਰ ਕੰਮਾਂ ਕਾਰਾਂ ਚੋਂ ਟਾਈਮ ਕੱਢਣਾ ਵੀ ਚਲੋ ਮੰਨਦੇ ਆ ਬਹੁਤ ਔਖਾ ਆ, ਪਰ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਰੌਣਕ ਮੇਲਾ ਵੀ ਜ਼ਰੂਰੀ ਆ, ਖੁਸ਼ ਹੋਣਾ ਵੀ ਜ਼ਰੂਰੀ ਆ, ਕਿਉਂਕਿ ਇੱਥੇ ਬਹੁਤ ਬਿਜ਼ੀ ਆ। ਪੰਜਾਬ 'ਚ ਤੇ ਚਲੋ ਐਸੀ ਰੌਣਕ ਮੇਲੇ ਲੱਗਦੇ ਹੀ ਰਹਿੰਦੇ ਆ ਔਰ ਟਾਈਮ ਵੀ ਲੋਕਾਂ ਕੋਲ ਬਹੁਤ ਆ ਉੱਥੇ, ਖੈਰ ਚਲੋ ਸਮੇਂ ਚੋਂ ਇੱਥੇ ਸਮਾਂ ਕੱਢਣਾ ਔਖਾ ਆ, ਪਰ ਫਿਰ ਵੀ ਮੈਂ ਇਹ ਕਹਿੰਦਾ ਕਿ 3-4 ਸਾਲ ਬਾਅਦ ਇਹ ਰੌਣਕ ਮੇਲੇ ਸ਼ੁਰੂ ਹੋਏ ਆ ਤੇ ਤੁਸੀਂ ਪਲੀਜ਼ ਸਮਾਂ ਕੱਢੋ ਸਾਰੇ ਤੇ ਆਓ, ਪਰਸੋਂ ਨੂੰ ਸ਼ਾਮ ਨੂੰ ਆਪਾਂ ਲਾਈਏ ਮਹਿਫਲ।
ਬਿਲਕੁਲ, ਥੋੜੀਆਂ ਗੱਲਾਂ ਬਾਤਾਂ ਹੋਰ, ਕਿਉਂਕਿ ਹੁਣ ਪਤਾ ਹੀ ਆ ਵੀ ਸ਼ੋਅ ਆਪਾਂ ਕਰਨਾ ਹੈ। ਤੁਸੀਂ ਚਲੋ ਵਧੀਆ ਸ਼ਾਇਰੀ ਗਾਉਂਦੇ ਵੀ ਹੋ ਤੇ ਚੰਗੇ ਸ਼ਾਇਰਾਂ ਨੂੰ ਸੁਣਦੇ ਵੀ ਹੋ, ਖਾਸ ਤੌਰ ਦੇ ਉੱਪਰ ਮੈਂ ਵੀ ਜਿਹੜੀ ਪਾਕਿਸਤਾਨੀ ਬਿਲਕੁਲ ਠੇਠ ਜਿਹੜੀ ਪੰਜਾਬੀ ਸ਼ਾਇਰੀ ਜਿਹੜੀ ਹੈ ਜੀ ਉਹ ਲੱਭ ਲੱਭ ਕੇ ਸੁਣੀਦੀ ਆ, ਤੇ ਤੁਹਾਨੂੰ ਵੀ ਕਹਿੰਦੇ ਇਹ ਬੜੀ ਆਦਤ ਆ।
ਹਾਂਜੀ,
ਕਿਹੜੇ ਕਿਹੜੇ ਬੰਦੇ ਉਹਦੇ ਵਿੱਚ ਚੰਗੇ ਲੱਗਦੇ ਨੇ?
ਸਾਰੇ ਮੁਸ਼ਾਇਰਾ ਤਾਂ ਮੈਂ ਬਹੁਤ ਸੁਣਦਾ, ਕਿਉਂਕਿ ਮੇਰੀ ਆਦਤ ਤਾਂ ਮੈਂ ਵੈਸੇ ਤਾਂ ਘਰ ਬਹੁਤ ਘੱਟ ਹੋਈਦਾ, ਕਦੀ ਐਸਾ ਦਿਨ ਫ੍ਰੀ ਨਹੀਂ ਮਿਲਦਾ, ਜਦੋਂ ਫ੍ਰੀ ਮਿਲਦਾ ਫਿਰ ਮੈਂ ਸਾਰਾ ਦਿਨ ਬੈੱਡ ਤੇ ਬਸ ਸ਼ਾਇਰ ਸੁਣਦੀ ਰਹੀਦਾ। ਉਹਦੇ 'ਚ ਮੁਸਤਫਾ ਅਨਵਰ ਉਹਨਾਂ ਦੀ ਸ਼ਾਇਰੀ ਨਵਿਆਂ 'ਚ ਬਹੁਤ ਵਧੀਆ, ਮੁਜ਼ੰਮਲ ਕਲੀਮ ਹੋਣੀ, ਬਾਬਾ ਨਜ਼ਮੀ ਹੋਣੀ ਤਾਂ ਹੈ ਹੀ ਆ,
ਰਾਏ ਬਲਾਰ ਹੋਣੀ,
ਸਬਰ ਤਾਹਿਰਾ ਸਰਾ, ਉਹ ਇਹ ਬਹੁਤ ਖੂਬਸੂਰਤ ਲੱਗਦੇ ਆ ਜਿਨ੍ਹਾਂ ਦੀ ਸ਼ਾਇਰੀ ਜ਼ੁਬਾਨ ਤੇ ਬਹੁਤ ਛੇਤੀ। ਤਾਹਿਰਾ ਸਰਾ ਉਹਨਾਂ ਨੂੰ ਤਾਂ ਮੈਂ ਭੇਜੀ ਵੀ ਸੀ, ਉਹਨਾਂ ਫਿਰ ਮੈਨੂੰ ਕੁਛ ਸ਼ੇਰ ਭੇਜੇ ਸੀਗੇ, ਸਾਬਰ ਅਲੀ ਸਾਬਰ ਹੋਣਾ ਗਾਣਾ ਭੇਜਿਆ ਸੀਗਾ, ਫਿਰ ਉਹਨਾਂ ਨੂੰ ਮੈਂ ਗਾ ਕੇ ਵਾਪਸ ਭੇਜੇ ਸੀਗੇ, ਬਹੁਤ ਖੁਸ਼ ਹੋਏ ਸੀਗੇ ਤੇ ਮੈਨੂੰ ਲੱਗਦਾ ਕਿ ਉਹ ਵੀ ਆਪਣੇ ਲੋਕ ਆ, ਆਪਣੀ ਖੁਸ਼ਬੂ ਆ, ਥੋੜਾ ਜਿਹਾ ਬਹੁਤ ਸੋਹਣੀ ਗੱਲ ਬਰੀਕੀ ਨਾਲ ਕਰਦੇ, ਇੱਥੇ ਸੁਣਾਵਾਂਗੇ ਤੁਹਾਨੂੰ, ਬਹੁਤ ਸਾਰੇ ਸ਼ੇਰ ਮੈਂ ਯਾਦ ਕਰੇ ਹੋਏ ਆ।
ਕਿਉਂਕਿ ਖਾਸ ਤੌਰ ਦੇ ਉੱਪਰ ਜੇ ਆਪਾਂ ਤੁਹਾਡੀ ਏਰੀਆ ਦੀ ਗੱਲ ਕਰੀਏ ਬਾਰਡਰ ਤੋਂ, ਮੇਰੇ ਖਿਆਲ ਦੇ ਵਿੱਚ ਕੁਝ ਕੁ ਫਰਲਾਂਗਾ ਹੀ ਆ ਜੀ, ਪਰਲੇ ਪਾਸੇ
ਤੁਰ ਕੇ ਵੀ ਜਾ ਸਕਦੇ। ਸਾਡਾ ਤਾਂ ਮੈਂ ਖਾਲਸਾ ਕਾਲਜ ਪੜ੍ਹਿਆ, ਖਾਲਸਾ ਕਾਲਜ ਤੋਂ ਲਾਹੌਰ ਸਾਰਾ ਹੈਗਾ ਆ 25-30 ਕਿਲੋਮੀਟਰ, ਜੇ ਵਿੱਚ ਵਾਹਗਾ ਬਾਰਡਰ ਨਾ ਆਵੇ ਤਾਂ, ਤੇ ਉਹ ਫਿਰ ਸਾਡੀ ਬੋਲੀ ਵੀ ਸੇਮ ਹੀ ਆ ਮਾਝੇ ਦੀ, ਸਾਡੀ ਬਟਾਲਾ ਗੁਰਦਾਸਪੁਰ ਅੰਮ੍ਰਿਤਸਰ ਸਾਡਾ ਬਾਰਡਰ ਏਰੀਆ ਆ, ਤੇ ਉਹ ਕੋਈ ਸੁਭਾਅ ਵੀ ਸੇਮ ਹੀ ਆ ਤੇ ਸੋਚਣੀ ਵੀ ਸੇਮ ਹੀ ਆ। ਹੁਣ ਸਾਡਾ ਨਵਾਂ ਗਾਣਾ ਕੱਚੇ ਕੋਠੇ ਤੁਸੀਂ ਚਲਾਇਓ, ਚਰਨ ਲਖਾਰੀ ਹੋਣਾ ਦਾ ਆਇਆ ਆ, ਸਾਡੀ ਐਲਬਮ ਆਈ ਵੇਹ ਗੀਤਾਂ ਵਾਲਿਆ, ਤੇ ਉਹਦੇ ਚ ਤੁਸੀਂ ਚਰਨ ਹੋਣਾ ਦੇ ਜਿਹੜੇ ਲਫ਼ਜ਼ ਵਰਤੇ ਆ ਉਹ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਚ ਬਹੁਤੇ ਜਿਹੜੇ ਯੰਗਸਟਰ ਬੱਚੇ ਆ ਜਿਹੜੇ 2000 ਸਨ ਵਾਲੇ ਆ ਜਿਹੜੇ ਉਹਨਾਂ ਨੂੰ ਪਤਾ ਵੀ ਨਹੀਂ ਹੋਣੇ ਖੁੰਗੀ ਸ਼ਬਦ ਜਾਂ ਮਸਾਨ, ਮਤਲਬ ਐਸੇ ਸ਼ਬਦ ਆ ਉਹਦੇ ਵਿੱਚ ਗਾਣੇ ਚ, ਬੜੇ ਖੂਬਸੂਰਤ ਸ਼ਬਦ ਆ।
ਦਰਅਸਲ ਪੰਜਾਬੀ ਦੇ ਬਹੁਤੇ ਲਫ਼ਜ਼ ਜਿਹੜੇ ਨੇ ਨਾ ਉਹ ਅਸੀਂ ਹੌਲੀ ਹੌਲੀ ਉਹਦੇ ਚੋਂ ਮਿਟਾ ਹੀ ਦਿੱਤੇ ਨੇ, ਜਾਂ ਫਿਰ ਕਹਿ ਲਓ ਕਿ ਦੂਜੀਆਂ ਭਾਸ਼ਾਵਾਂ ਦੀ ਜਿਹੜੀ ਘੁਸਪੈਠ ਆ, ਜਾਂ ਜਿਹਦਾ ਅਸੀਂ ਇੱਕ ਕੰਫਰਟ ਜ਼ੋਨ ਕ੍ਰੀਏਟ ਕਰ ਲਿਆ
ਪੰਜਾਬੀ। ਮੈਂ ਮੇਰੇ ਇੱਕ ਫਰੈਂਡ ਆ, ਉਹਨਾਂ ਦਾ ਬੇਟਾ ਆ, ਉਹ ਪੜ੍ਹਦਾ ਆ 6ਵੀਂ 7ਵੀਂ ਜਮਾਤ 'ਚ, ਤਾਂ ਉਹ ਚੰਡੀਗੜ੍ਹ ਪੜ੍ਹਦਾ ਕੌਨਵੈਂਟ ਸਕੂਲ 'ਚ, ਤਾਂ ਉਹਨੂੰ ਉਹਨਾਂ ਨੇ ਪੰਜਾਬੀ ਪੜ੍ਹਨ ਲਈ ਅਲੱਗ ਇੱਕ ਟਿਊਸ਼ਨ ਉਹਦੀ ਰਖਾਈ ਹੋਈ ਆ, ਤੇ ਉਹ ਕਹਿੰਦੇ ਉਹਨੂੰ ਕਹਿੰਦੇ ਕਿ ਤੂੰ ਬਾਵੇ ਚਾਚੂ ਦੇ ਗਾਣੇ ਸੁਣਿਆ ਕਰ, ਉਹ ਕਹਿੰਦਾ ਪਾਪਾ ਵੀ ਬਾਵੇ ਚਾਚੂ ਦੇ ਗਾਣੇ ਬੜੇ ਔਖੇ ਆ, ਬਾਵੇ ਚਾਚੂ ਨੂੰ ਕਹੋ ਥੋੜੇ ਸੌਖੇ ਗਾਣੇ ਗਾਇਆ ਕਰੇ। ਉਹ ਕਹਿੰਦਾ ਜਿੱਦਣ ਤੈਨੂੰ ਬਾਵੇ ਦੇ ਗਾਣੇ ਸਮਝ ਆ ਗਏ ਅਸੀਂ ਸਮਝਾਂਗੇ ਵੀ ਤੇਰੀ ਉਦੋਂ ਟਿਊਸ਼ਨ ਹਟਾ ਦਾਂਗੇ, ਕਹਿੰਦੇ ਵੀ ਉਹ ਟਿਊਸ਼ਨ ਤੇ ਜਾਣ ਤੋਂ ਬਹੁਤ ਝਿਜਕਦਾ ਪੰਜਾਬੀ ਸਿੱਖਣ ਤੋਂ, ਤੇ ਸੋ ਪੰਜਾਬੀ ਬੜੀ ਲਾਈਟ ਹੋ ਗਈ ਕਿਉਂਕਿ ਸਕੂਲਾਂ 'ਚ ਹਿੰਦੀ ਵੜ ਗਈ, ਤੇ ਵੈਸੇ ਵੀ ਆਪਾਂ ਜਿਹੜੀ ਪੰਜਾਬੀ ਅੱਜ ਕੱਲ ਬੋਲਦੇ ਆ ਆਪਾਂ ਬੜੀ ਸਵਾਰ ਕੇ ਬੋਲਦੇ ਆ ਕਿ ਕਿਸੇ ਸਾਹਮਣੇ ਆਪਾਂ ਥੋੜੇ ਜਿਹਾ ਬੋਲਣ
ਸੋਫਿਸਟੀਕੇਟਡ ਲੱਗੀ
ਹੈ, ਸੋਫਿਸਟੀਕੇਟਡ ਲੱਗੀ ਹੈ।
ਔਰ ਜਿਹੜੇ ਉਹ ਲਫ਼ਜ਼ ਨੇ ਜਿਹੜੇ ਠੇਠ ਠੇਠ ਤਾਂ ਜਿਹੜੀ ਪੰਜਾਬੀ ਦੀ ਨਾ, ਆਪਾਂ ਜਿਹੜਾ ਇਧਰਲੇ ਪੰਜਾਬ ਵਾਲੇ ਆ ਖਾ ਗਏ ਆ, ਹਾਂਜੀ ਉਧਰਲਿਆਂ ਦੇ ਵਿੱਚ ਠੇਠਤਾ ਜਿਹੜੀ ਆ ਅੱਜ ਵੀ ਮੌਜੂਦ ਆ। ਵੈਸੇ ਪਾਕਿਸਤਾਨ ਤਾਂ ਪੌਣਾ ਪਾਕਿਸਤਾਨ ਤਾਂ ਹੈ ਪੰਜਾਬ।
ਮੈਂ ਕੱਲ ਅਸੀਂ ਇੰਟਰਵਿਊ ਕਰਦੇ ਸੀ ਉੱਥੇ ਵੈਨਕੂਵਰ, ਤਾਂ ਮੈਂ ਗੱਲ ਉਹਨਾਂ ਨਾਲ ਕਰਦੇ ਕਰਦੇ ਮੈਂ ਕਿਹਾ ਵੀ ਕਬੱਡਿਓ ਹੀ ਜਿਹੜੀ ਉਹ ਚੀਜ਼ ਸੀ, ਉਹ ਕਹਿੰਦੇ ਯਾਰ ਕਬੱਡਿਓ ਤੇ ਸ਼ਬਦ ਹੀ ਬੜੇ ਟਾਈਮ ਬਾਅਦ ਸੁਣਿਆ। ਮੈਂ ਕਿਹਾ ਵੀ ਇਹ ਉਹ ਕਹਿੰਦੇ ਯਾਰ ਵੀ ਮੈਂ ਕਿਹਾ ਪਤਾ ਨੀ ਵੀ ਕਈ ਵਾਰੀ ਬੋਲੀ ਜਿਹੜੀ ਤੁਸੀਂ ਬੋਲਦੇ ਆ ਵੀ ਅਸੀਂ ਪੂਰੀ ਉਹੀ ਬੋਲਦੇ ਆ ਵੀ ਸੋਚ ਕੇ ਨੀ ਬੋਲਦੇ ਵੀ ਇਹਨੂੰ ਸਹੀ ਰੱਖਣਾ ਜਾਂ ਉੱਦਾਂ ਰੱਖਣਾ, ਮਤਲਬ ਵੀ ਜਿਹੜੀ ਬੋਲੀ ਆ ਤੁਹਾਡੀ ਉਹ ਤਾਂ ਤੁਹਾਡੀ ਬੋਲੀ ਆ।
ਮੈਂ ਇੱਕ ਲਫ਼ਜ਼ ਵਰਤਦਾ ਹੁੰਦਾ ਇੱਥੇ ਕਿ ਤੜਕੇ ਤੋਂ ਲੈ ਕੇ ਤੇ ਖੋ ਪੀਏ ਤੱਕ,
ਖੋ ਪੀਏ
ਜਾਂ ਫਿਰ ਤਕਾਲਾਂ ਜਾਂ ਖੋ ਪੀਆ, ਮੈਨੂੰ ਇਹਨੂੰ ਸਰਵਥੁਰੀ ਕਹਿੰਦੇ ਕਿ ਇਹ ਤਕਾਲਾਂ ਕੀ ਹੁੰਦੀਆਂ ਨਾ, ਤੇ ਕਿਉਂਕਿ ਅਸੀਂ ਇਹ ਲਫ਼ਜ਼ ਜਿਹੜੇ ਉਹ ਇਸਤੇਮਾਲ ਨਹੀਂ ਕਰਦੇ। ਮੈਂ ਬੱਚੇ ਲੈ ਕੇ ਵਾਪਸ ਮੁੜ ਗਿਆ ਸੀਗਾ 2006 ਦੇ ਵਿੱਚ ਪੰਜਾਬ ਦੇ ਵਿੱਚ, ਉਹਨਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਆ ਗਈ ਨਾ, ਤੇ ਮੈਂ ਕੋਈ ਗੱਲ ਹੋਈ ਤੇ ਮੈਂ ਕਿਹਾ ਚੱਲ ਬੁੱਝ ਆ ਜਾ, ਤੇ ਜਿਹੜਾ ਮੇਰਾ ਕਹਿੰਦਾ ਪਾਪਾ ਉਹ ਕੀ ਹੁੰਦਾ, ਤੇ ਜਿਹੜਾ ਮੇਰਾ ਡਰਾਈਵਰ ਸੀ ਮੈਨੂੰ ਪੁੱਛਿਆ ਮੈਂ ਬੁੱਝੇ ਕਿੱਥੇ, ਕਹਿੰਦੇ ਵੀ ਭਾਜੀ ਉਹ ਕੀ ਹੁੰਦਾ। ਅਸੀਂ 10-12 ਕਿਲੋਮੀਟਰ ਸੱਜੇ ਖੱਬੇ ਲੱਭ ਕੇ ਤੇ ਸਾਨੂੰ ਮਸੀਂ ਦੁਆਬੇ ਚ ਬੁੱਝਾ ਲੱਭਾ,
ਬੁੱਝੇ ਲੱਭਦੇ ਜਾਂ ਨਹਿਰਾਂ ਸੋਇਆਂ ਚ ਮਿਲ ਜਾਂਦੇ ਤੁਹਾਨੂੰ ਕਿਤੇ ਜਾਂ ਫਿਰ ਝਾੜੀਆਂ ਚ।
ਸੋ ਹੌਲੀ ਹੌਲੀ ਜਿਹੜੀਆਂ ਉਹ ਚੀਜ਼ਾਂ ਲੋਪ ਹੋ ਰਹੀਆਂ ਨੇ, ਤੇ ਇਦਾਂ ਇਦਾਂ ਪੰਜਾਬੀ ਦੇ ਲਫ਼ਜ਼ ਜਿਹੜੇ ਨੇ ਬਹੁਤੇ ਅਸੀਂ ਕਿਉਂਕਿ ਅੰਗਰੇਜ਼ੀ ਦੇ ਲਫ਼ਜ਼ ਜਿਹੜੇ ਨੇ ਉਹ ਇੰਨੇ ਕੁ ਜ਼ਿਆਦਾ ਅਡੋਪਟ ਕਰ ਲਏ ਨੇ ਨਾ, ਤੇ ਸਾਨੂੰ ਹੁਣ ਪਤਾ ਨਹੀਂ ਲੱਗਦਾ।
ਸਾਨੂੰ ਕਿਤਾਬਾਂ ਹੀ ਨਹੀਂ ਰਹਿ ਗਈਆਂ, ਆਪਾਂ ਨੂੰ 8ਵੀਂ ਚ ਲੱਗੀ ਹੁੰਦੀ ਸੀ ਪਾਓ ਫਟਾਲੇ ਤੋਂ ਪਹਿਲਾਂ
ਜੀ,
ਕਿਤਾਬ ਲੱਗੀ ਹੁੰਦੀ ਸੀ ਕਿਹਦੀ ਖੂਬਸੂਰਤ ਸੀ ਉਹਦੇ ਚ ਪਾਓ ਫਟਾਲੇ ਤੋਂ ਪਹਿਲਾਂ ਵੀ, ਮਤਲਬ ਸੂਰਜ ਤੋਂ ਪਹਿਲਾਂ ਪਹਿਲਾਂ ਜਿਹੜਾ ਟਾਈਮ ਹੁੰਦਾ ਜਦੋਂ ਬੰਦਾ ਤੜਕੇ ਉੱਠ ਜਾਂਦਾ ਹੈ, ਉਹ ਤੋਂ ਪਹਿਲਾਂ ਕਿੰਨੇ ਕੰਮ ਜਿਹੜੇ ਹੋ ਜਾਂਦੇ ਆ, ਤੇ ਹੁਣ ਤਾਂ ਲੱਗਦਾ ਪਾਓ ਫਟਾਲੇ ਤੋਂ ਬਾਅਦ ਦਿਨ ਬਚਦਾ ਹੀ ਥੋੜਾ
ਜਿਹਾ। ਅਸੀਂ ਕੋਸੇ ਨੂੰ ਵੀ ਗੁਣਗਣਾ ਕਹਿੰਦੇ ਜੀ, ਗੁਣਗਣਾ ਪਾਣੀ ਬਹੁਤ ਜਿਹੜੇ ਵੈਦ ਲੱਗੇ ਹੋਣਗੇ ਜੀ, ਉਹ ਦਵਾਈ ਲੈਣੀ ਜੀ ਗੁਣਗਣੇ ਪਾਣੀ ਲੈਣੀ
ਗੁਣਗਣੀ ਮਾਮਾ ਕੋਸਾ ਕਹਿੰਦਾ। ਬੜੀ ਖੂਬਸੂਰਤ ਬੋਲੀ ਆ ਔਰ ਇਸ ਬੋਲੀ ਦਾ ਮਜ਼ਾ ਹੀ ਵੱਖਰਾ ਆ,
ਤੇ
ਆਪਾਂ ਕਰਮਾਂ ਵਾਲੇ ਆ ਵੀ ਆਪਾਂ ਇਸ ਬੋਲੀ ਦੇ ਹਿੱਸੇ।
ਆਪਾਂ ਕੱਚੇ ਕੋਠੇ ਸੁਣ ਲਈਏ,
ਕੱਚੇ ਕੋਠੇ ਸੁਣੋ।
ਹਾਂਜੀ
ਭੈਣਾ ਮੇਰੇ ਮਾਰਦੇ ਨੇ ਜੀਜੇ, ਦਾਜ ਮੰਗਦੀਆਂ ਭੈਣਾਂ ਮੇਰੇ ਮਾਰਦੇ ਨੇ ਜੀਜੇ, ਹੋ ਕਿਹੜਾ ਮਾਪਿਆਂ ਦੇ ਸੌਣ ਲਈ ਹੋਏ ਮੰਜੀਆਂ ਖਰੀਦੇ, ਜਾਵੇ ਖੱਡ ਦੀ ਜ਼ਮੀਨ ਬਾਵਾ ਪੁੱਤਰ ਭਤੀਜੇ। ਕੱਚੇ ਕੋਠਿਆਂ ਦੇ ਉੱਤੇ ਕਿੱਦਾਂ ਫਸਲਾਂ ਨੂੰ ਬੀਜੇ, ਕੱਚੇ ਕੋਠਿਆਂ ਦੇ ਉੱਤੇ ਕਿੱਦਾਂ ਫਸਲਾਂ ਨੂੰ ਬੀਜੇ। ਅੱਜ ਚੌਧਰੀ ਨੇ ਵੇਚਦੀਆਂ ਪਾਲ ਪਾਲ ਮੱਝਾਂ, ਚਰਾਉਣ ਵਾਲਾ ਮਾਹੀ ਕਿੱਥੋਂ ਲੱਭਾ। ਅੱਜ ਚੌਧਰੀ ਨੇ ਵੇਚਦੀਆਂ ਪਾਲ ਪਾਲ ਮੱਝਾਂ, ਬਿਨਾਂ ਥੈਲੀ ਦੇ ਚਰਾਉਣ ਵਾਲਾ ਮਾਹੀ ਕਿੱਥੋਂ ਲੱਭਾ। ਇੱਥੇ ਨਗਰੀ ਵਸਾਉਣੀ ਲਾ ਕੇ ਬੇਲਿਆਂ ਨੂੰ ਅੱਗਾ, ਕਾਜ਼ੀ ਆਖਦਾ ਏ ਪੰਜਵੀਂ ਨਮਾਜ਼ ਪਰੇ ਛੱਡਾਂ, ਕਾਜ਼ੀ ਆਖਦਾ ਏ ਪੰਜਵੀਂ ਨਮਾਜ਼ ਪਰੇ ਛੱਡਾਂ। ਚਿੱਟੇ ਕੱਪੜੇ ਨੂੰ ਪਾੜ ਗਈ ਏ ਲੰਗੜਾਂ ਦੀ ਖੁੰਗੀ,
ਵਾਹ ਕਿਆ ਬਾਤ ਹੈ, ਬਹੁਤ ਵਧੀਆ। ਬਾਬਾ ਜੀ ਉਹ ਗੀਤ ਜਿੱਥੋਂ ਤੁਹਾਡਾ ਨਾਮ ਬਾਵਾ ਪਿਆ, ਆਮ ਤੌਰ ਤੇ ਕਈ ਲੋਕ ਸਮਝਦੇ ਨੇ ਸ਼ਾਇਦ ਕਿ ਰਣਜੀਤ ਹੋਰਾਂ ਦਾ ਲਾਸਟ ਨੇਮ ਬਾਵਾ ਆ, ਥੋੜਾ ਜਿਹਾ ਦੱਸ ਦਿਓ ਕਿ ਲਾਸਟ ਨੇਮ ਕੀ ਆ ਤੇ ਬਾਵਾ ਨਾਂ ਕਿੱਦਾਂ ਪਿਆ ਜੀ।
ਮੈਂ ਗਾਇਆ ਹੀ ਬਹੁਤ, ਮੈਂ ਸਕੂਲ ਟਾਈਮ ਤੋਂ ਗਾਉਂਦਾ ਸੀਗਾ
ਜੀ,
ਕਾਲਜ ਯੂਨੀਵਰਸਿਟੀ ਯੂਥ ਫੈਸਟੀਵਲ ਦੇ ਵਿੱਚ ਲੋਕ ਗੀਤ ਗਾਉਣਾ, ਤੇ ਉਹ ਇੱਕ ਮੈਨੂੰ ਲੱਗਦਾ ਸੀਗਾ ਕਿ ਸਾਡੇ ਕਾਲਜ ਯੂਨੀਵਰਸਿਟੀ ਦੇ ਵਿੱਚ ਇੱਕ ਮੇਰੀ ਇੱਕ ਫੇਵਰੇਟ ਆਈਟਮ ਜਿਹੜੀ ਬੱਚਿਆਂ ਦੇ ਵਿੱਚ ਬੱਚਿਆਂ ਦੀ ਹੁੰਦੀ ਨਾ ਵੀ ਆਹ ਬੱਚੇ ਨੂੰ ਲਿਆਓ ਇਹ ਗਾਉਂਦਾ ਵਧੀਆ ਜਦੋਂ ਕਨਵੋਕੇਸ਼ਨ ਹੋਣੀ ਜਾਂ ਕੋਈ ਹੋਰ ਫੈਸਟੀਵਲ ਹੋਣਾ ਜਾਂ
ਕੰਪੀਟੀਸ਼ਨ ਹੋਣੇ ਤਾਂ ਮੇਰਾ ਪਹਿਲੇ ਚ ਨਾਂ ਹੁੰਦਾ ਸੀ ਵੀ ਉਹ ਪਰਫਾਰਮਰ ਮੁੰਡਾ ਪਰਫਾਰਮ ਵਧੀਆ ਕਰਦਾ ਬਾਵਾ ਮੈਂ ਚਿਮਟੇ ਚਮਟੇ ਨਾਲ ਉਦੋਂ ਗਾਉਂਦਾ ਹੁੰਦਾ
ਸੀ ਖਾਸ ਤੌਰ ਤੇ ਕਿਉਂਕਿ ਉਹ ਜਿਹੜਾ ਬਾਵਾ ਗਾਉਣ ਲਈ ਤੇ ਤੁਹਾਡੀ ਹਿੱਕ ਚ ਜਾਨ ਬਹੁਤ ਚਾਹੀਦੀ
ਹਾਂਜੀ ਉਹ ਬੜਾ ਉਹ ਇੱਕ ਵਾਹਦ ਐਸਾ ਫੋਕ ਸੌਂਗ ਆ ਇੱਕ ਐਸਾ ਲੋਕ ਗੀਤ ਆ ਕਿ ਜਿਹਦੇ ਚ ਫੀਲ ਤੇ ਜ਼ੋਰ ਦੋਵੇਂ ਲੱਗਦੇ
ਤੇ
ਜਿੱਦਾਂ ਮਿਰਜ਼ੇ ਹੋ ਗਏ ਮਿਰਜ਼ਾ ਹੋ ਗਿਆ ਮਿਰਜ਼ੇ ਚ ਤੁਹਾਡਾ ਕੱਲਾ ਇੱਕ ਅਗਰੈਸ਼ਨ ਆ ਕਿ ਬਾਵਾ ਇੱਕ ਐਸਾ ਗੀਤ ਆ ਕਿ ਇਹਦੇ ਚ ਫੀਲ ਤੇ ਜ਼ੋਰ ਦੋਨੋਂ ਹੀ ਬੜੇ ਖੂਬਸੂਰਤ ਤਰੀਕੇ ਨਾਲ ਚਾਹੀਦੇ ਆ ਤੇ ਉਹ ਫਿਰ ਉਹਦੇ ਕਰਕੇ ਫਿਰ ਮੈਂ ਜਦੋਂ ਗਾਉਂਦਾ ਸੀ ਗੀਤ ਤਾਂ ਕਾਲਜ ਯੂਨੀਵਰਸਿਟੀ ਫਿਰ ਮੇਰਾ ਉੱਥੋਂ ਨਾਂ ਸ਼ੁਰੂ ਹੋ ਗਿਆ
ਕਿਉਂਕਿ ਮਿਰਜ਼ਾ ਤਾਂ ਠੀਕ ਹੈ ਜੀ ਉਹ ਦੋ ਭਾਗਾਂ ਚ ਗਾਉਣ ਵਾਲੇ ਵੰਡ ਲਿਆ
ਹਾਂਜੀ
ਥੋੜਾ ਜਿਹਾ ਘੱਟ ਅਗਰੈਸ਼ਨ ਵਰਤਣ ਭਾਈ ਜੀ ਗੱਲ
ਪੀਲੂ ਗੱਲ ਉਟਾਈਏ ਗੱਲ
ਸੋ ਉਹ ਉਸ ਹਿਸਾਬ ਨਾਲ ਉਹ ਮੈਨੇਜ ਹੋ ਜਾਂਦਾ ਸੀ
ਹਾਂਜੀ
ਪਰ ਬਾਵੇ ਦੇ ਵਿੱਚ ਜਿਹੜਾ ਜੀ ਉਹ ਫਿਰ ਤੁਹਾਨੂੰ ਤੁਹਾਡਾ ਗਲਾ ਜਿਹੜਾ ਉਹ ਕਈ ਨਾ ਘੜਿਆ ਹੋਣਾ ਚਾਹੀਦਾ
ਉਹ ਫਿਰ ਮੇਰੇ ਪ੍ਰੋਫੈਸਰ ਦਵਿੰਦਰ ਸਿੰਘ ਸੀਗੇ ਸਾਡੇ ਡੀਨ ਸੀਗੇ ਉਹ ਮੈਨੂੰ ਕਹਿੰਦੇ ਕਿ ਤੂੰ ਬੇਟਾ ਇਹਨੂੰ ਨਾਂ ਦੇ ਨਾਲ ਹੀ ਰੱਖ ਲਾ ਹੁਣ ਕਿ ਤੈਨੂੰ ਲੋਕਾਂ ਵੱਲੋਂ ਇਹ ਮਿਲ ਗਿਆ ਤਖਾਲਸ ਇੱਕ ਹਿਸਾਬ ਦਾ ਤਾਂ ਫਿਰ ਉਹ ਮਾਰੇ ਦੀ ਕਿਰਪਾ ਹੋਈ ਮੈਨੂੰ ਲੱਗਦਾ ਕਿ ਉਹ ਚੀਜ਼
ਹੁਣ ਵੀ ਸਟੇਜਾਂ ਤੇ ਗਾਉਂਦੇ ਉਹ
ਹਾਂ ਹਾਂ ਹੁਣ ਵੀ ਗਾਉਂਦੇ ਆ ਉਹ ਤਾਂ ਪਹਿਲੀਆਂ ਚ ਗਾਣੇ ਦੀ ਫਰਮਾਇਸ਼ ਹੁੰਦੀ
ਜੀ ਜੀ ਖਾਸ ਤੌਰ ਦੇ ਉੱਪਰ ਤੁਹਾਡਾ ਜ਼ਿਕਰ ਉਹਨਾਂ ਗਾਇਕਾਂ ਦੇ ਵਿੱਚ ਵੀ ਆਉਂਦਾ ਆ ਕਿ ਜਿਨ੍ਹਾਂ ਨੇ ਕਿਉਂਕਿ ਸਮਾਜ ਦੇ ਵਿੱਚ ਜਿਹੜਾ ਇੱਕ ਕਹਿ ਲਓ ਵੀ ਗੰਧਲਾਪਨ ਆ ਗਿਆ ਜਾਂ ਫਿਰ ਜਿਹੜੀਆਂ ਉਹ ਬੁਰਾਈਆਂ ਚਾਹੇ ਸਾਡੇ ਪੀਰ ਫਕੀਰ ਪੈਗੰਬਰ ਗੁਰੂ ਸਾਹਿਬ ਜਿਹੜੇ ਆ ਜੀ ਉਹ ਟਿੱਟ ਕੇ ਮਰ ਗਏ ਕਿ ਬੰਦੇ ਬਣ ਜਾਓ ਬੰਦੇ ਬਣ ਜਾਓ ਨਹੀਂ ਬਣੇ ਬਹੁਤੇ ਜਿਹੜੇ ਨੇ ਜਿਹੜੇ ਕਿ ਅਵਾ ਤਵਾ ਗਾਉਣ ਵਾਲੇ ਬੰਦਿਆਂ ਨੂੰ ਜਦੋਂ ਕਿਤੇ ਪੁੱਛੋ ਕਿ ਤੁਸੀਂ ਤਾਂ ਕਿਉਂ ਕਹਿੰਦੇ ਹੋ ਕਹਿੰਦੇ ਭਾਈ ਇਹਨੂੰ ਐਂਟਰਟੇਨਮੈਂਟ ਤੱਕ ਰੱਖਣਾ ਚਾਹੀਦਾ ਹਾਲਾਂਕਿ ਜਿਹੜੀ ਇੱਕ ਗਾਇਕੀ ਇਹੋ ਜਿਹੀ ਵਿਧਾ ਆ ਕਿ ਜਿਹੜੀ ਸਮਾਜ ਦੇ ਜਿਹੜੇ ਕੋਮਲ ਮਨਾਂ ਨੂੰ ਵੀ ਟੱਚ ਕਰਦੀ ਆ ਔਰ ਉਹ ਬੰਦੇ ਜਿਹੜੇ ਧਾਰਮਿਕ ਨਹੀਂ ਵੀ ਨੇ ਉੱਥੋਂ ਤੱਕ ਵੀ ਸੁਨੇਹਾ ਪਹੁੰਚਦਾ ਆ ਜਿਹੜਾ ਤੁਹਾਡਾ ਗੀਤ ਸੀਗਾ ਵੀ ਕੈਸੀ ਤੇਰੀ ਮੱਤ ਤੇ ਕੈਸੀ ਤੇਰੀ ਬੋਧਿਆ ਇਹਨੇ ਬੜਾ ਭਰਥੂ ਪਾਇਆ ਕਈਆਂ ਦੇ ਕਹਿ ਲਓ ਵੀ ਪੂਛ ਤੇ ਪੈਰ ਹੀ ਆ ਗਿਆ ਦਿੱਕਤ ਆਈ ਉੱਥੇ ਇਸ ਗਾਣੇ ਤੋਂ ਬਾਅਦ
ਬਹੁਤ ਦਿੱਕਤ ਆਈ ਬਹੁਤ ਮੈਨੂੰ ਲੱਗਦਾ ਕਿ ਉੱਥੇ ਤੇ ਰਹਿ ਕੇ ਜਿਹੜਾ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਜੇ ਕਿਸੇ ਕੋਈ ਇੱਦਾਂ ਦੀ ਗੱਲ ਕਰਦੇ ਆ ਤਾਂ ਬਹੁਤ ਵਿਵਾਦ ਖੜਾ ਹੋ ਜਾਂਦਾ ਕਿਉਂਕਿ ਅੱਜ ਦੀ ਡੇਟ 'ਚ ਜਥੇਬੰਦੀਆਂ ਜਾਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੰਨੀਆਂ ਖੜੀਆਂ ਹੋ ਗਈਆਂ ਕਿ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ
ਹਰ ਬੰਦਾ ਤੇ ਕੌਮ ਦੀ ਜੇਬ 'ਚ ਪਈ ਹੁੰਦਾ
ਸੋ ਉਹਨਾਂ ਨੂੰ ਬਸ ਇਹ ਜਦੋਂ ਵੀ ਕੋਈ ਗਾਣਾ ਜਾਂ ਕੋਈ ਗੱਲ ਧਰਮ ਨਾਲ ਜੁੜ ਗਈ ਤਾਂ ਫਿਰ ਮੈਨੂੰ ਲੱਗਦਾ ਕਿ ਉਹਨੂੰ ਖਿੱਚਣ ਵਾਲੇ ਲੋਕ ਇੰਨੇ ਵਿੱਚ ਆ ਜਾਂਦੇ ਆ ਕਿ ਬਸ ਹੁਣ ਇਹਨੂੰ ਆਪਾਂ ਛੱਡੀਏ ਨਾ ਤੇ ਉਹ ਖਿੱਚੀ ਬਹੁਤ ਜ਼ਿਆਦਾ ਗਈ ਉਹ ਗਾਣਾ ਜਦੋਂ ਅਸੀਂ ਗਾਇਆ ਮੈਂ ਮੇਰੀ ਬੀਰ ਸਿੰਘ ਨਾਲ ਗੱਲ ਹੋਈ ਮੈਨੂੰ ਉਹ ਗਾਣਾ ਮੈਂ 2017 'ਚ ਇੱਥੇ ਲਾਈਵ ਵੀ ਗਾ ਕੇ ਗਿਆ ਸੀ ਤੇ ਮੈਂ ਕਿਹਾ ਯਾਰ ਇਹ ਗਾਣਾ ਕਿੰਨੇ ਸੁਣਨਾ ਆ ਤੇ ਮੈਂ ਕਿਹਾ ਯਾਰ ਮੇਰੇ ਕੋਲ ਬਣਿਆ ਪਿਆ ਆ ਆਪਾਂ ਚੈਨਲ ਤੇ ਪਾ ਦਿੰਦੇ ਆ ਤੇ ਵੈਸੇ ਵੀ ਮੇਰੇ ਫੋਨ 'ਚ ਪਿਆ ਆ ਤੇ ਆਪਾਂ ਇਹਨੂੰ ਪਾ ਦਿੰਦੇ ਆ ਤੇ ਉਹ ਦੋ ਕੁ ਦਿਨ ਇੱਕ ਦੋ ਦਿਨ ਜਦੋਂ ਲੰਘ ਗਿਆ ਤੇ ਦੂਜੇ ਕੁ ਦਿਨ ਸਾਡਾ ਫੋਨ ਖੜਕਣਾ ਸ਼ੁਰੂ ਹੋ ਗਿਆ ਉਹ ਤੁਹਾਡੀ ਮਾਂ ਦੀ ਭੈਣ ਦੀ ਕਰਨ ਲੱਗ ਪਏ ਜਿਹੜੇ ਉਧਰੋਂ ਸੀਗੇ ਦੂਜੇ ਜਿਹਨਾਂ ਨੇ ਕੁਛ ਹਿੰਦੂ ਗਰੁੱਪ ਸੀਗੇ ਕੁਛ ਸ਼ਿਵ ਸੈਨਾ ਵਾਲੇ ਸੀਗੇ ਇਹਨਾਂ ਸਾਡੇ ਨੰਬਰ ਉੱਚ ਪਾਤੇ ਤੇ ਅਸੀਂ ਕਿਹਾ ਵੀ ਯਾਰ ਇੱਡੀ ਕੋਈ ਗੱਲ ਨਹੀਂ ਹੋਈ ਫਿਰ ਸਾਨੂੰ ਪਤਾ ਲੱਗਿਆ ਕਿ ਬੰਬੇ ਸਾਡਾ ਪੁਤਲਾ ਫੂਕਿਆ ਗਿਆ ਯੂਪੀ ਹੋ ਗਿਆ ਸਾਨੂੰ ਉਧਰੋਂ ਫੋਨ ਆਉਣ ਲੱਗ ਗਏ ਮਾਰਨ ਦੇ ਏਦਾਂ
ਉਹਦੇ
ਉਨੀ ਦੇਰ ਨੂੰ ਇਧਰੋਂ ਸਾਡੇ ਸਪੋਰਟ ਚ ਲੋਕ ਆ ਗਏ ਤੇ ਮੈਨੂੰ ਸਮਝ ਜੀ ਨਹੀਂ ਆਈ ਮੈਂ ਕਿਹਾ ਯਾਰ ਵੀ ਅਸੀਂ ਨੋਰਮਲ ਗਾਣਾ ਗਾਇਆ ਸੀਗਾ ਵੀ ਮਤਲਬ ਮੈਨੂੰ ਪਤਾ ਹੀ ਨਹੀਂ ਚੱਲ ਰਿਹਾ
ਜਾਇਜ਼ ਸਵਾਲ ਆ ਵੀ ਗਰੀਬੜੇ ਦੀ ਸ਼ੋਅ ਮਾਰੀ ਤੇ ਗਊ ਦਾ ਮੂਤ ਸ਼ੁੱਧ ਆ
ਜੀ
ਇਹ ਸਵਾਲ ਜਿਹੜਾ ਜੀ ਕਰਨਾ ਬਣਦਾ ਔਰ ਤੁਸੀਂ ਉਸ ਨੂੰ ਦੀ ਜ਼ਰੂਰਤ ਕੀਤੀ ਆ ਕਰਦੇ ਹੋ ਔਰ ਇਸ ਗੱਲ ਦੀ ਅਸੀਂ ਐਪਰੀਸ਼ੀਏਟ ਕਰਦੇ ਹਾਂ
ਥੈਂਕ ਯੂ
ਪਰ ਕਿਉਂਕਿ ਜਿਹੜੀ ਇੱਕ ਇਨਟੋਲਰੈਂਸ ਦੀ ਗੱਲ ਆ ਨਾ ਉਹ ਪਿਛਲੇ ਤਕਰੀਬਨ 5-7 ਸਾਲਾਂ ਤੋਂ ਇੱਕ ਇਹੋ ਜਿਹਾ ਕਿ
ਉਹਦੇ ਚ ਸਭ ਦਾ ਕੀਤਾ ਸੀ ਅਸੀਂ ਇਹ ਵੀ ਕਿਹਾ ਸੀਗਾ ਕਿ ਉਹਦੇ ਚ ਗਾਤਰੇ ਜਨਾਊ ਤੇ ਕਰੋਸ ਗਲ ਪਾ ਲਏ ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ ਚੌਧਰਾਂ ਦੇ ਭੁੱਖਿਆਂ ਸੂਲ ਸਾਰੇ ਖਾ ਲਏ ਗੋਤਾਂ ਅਨੁਸਾਰ ਗੁਰਦੁਆਰੇ ਵੀ ਬਣਾ ਲਏ ਧੰਨੇ ਭਗਤ ਰਵਿਦਾਸ ਦੀ ਬਾਣੀ ਨੂੰ ਨਕਾਰੋ ਪਹਿਲਾਂ ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜ਼ੂਰ ਆ ਉਹ ਉਹਦੇ ਚ ਕਿਸੇ ਪਾਰਟੀ ਉਹਦੇ ਚ ਸਿਰਫ ਇਹ ਕਿਹਾ ਗਿਆ ਸੀਗਾ ਕਿ ਇੱਕ ਇਨਸਾਨ ਜਿਹੜਾ ਆ ਉਹ ਸਾਰੇ ਧਰਮਾਂ ਤੋਂ ਰੱਬ ਨੇ ਜਿਹੜਾ ਮਾਨਸ ਕੀ ਜਾਤ
ਸਭ
ਆਪਾਂ ਗੁਰਬਾਣੀ ਕਹਿੰਦੀ ਆ
ਤੇ ਪਰ ਉਹ ਚੀਜ਼ ਫਿਰ ਵੰਡੀ ਗਈ ਉਹਨੂੰ ਕਿਸੇ ਪਾਰਟੀਕੁਲਰ ਗਰੁੱਪਾਂ ਨੇ ਲੈ ਲਿਆ ਵੀ ਨਹੀਂ ਅਸੀਂ ਹੁਣ
ਇਹਦੇ ਉਹਨਾਂ ਨੇ ਨਾਂ ਚਮਕਾਉਣਾ ਤਾਂ ਆਮ ਤੌਰ ਤੇ ਸਿਰਫ ਤੇ ਸਿਰਫ ਕੀ ਆ ਕਿ ਕਦੇ ਕਿਸੇ ਨੇ ਖੋਤੇ ਨੂੰ ਕਿਹਾ ਵੀ ਖੋਤਾ ਬਣ
ਹੁਣ ਫਿਰ ਮੈਂ ਹੁਣ ਵੀ ਸੰਮਣ ਸਾਡੇ ਘਰੇ ਆ ਗਏ ਮੇਰੇ ਆਉਣ ਤੋਂ ਪਹਿਲਾਂ ਉਹ ਅਜੇ ਕੇਸ ਚੱਲੀ ਜਾਂਦਾ ਤਾਂ ਮੈਂ ਖੁਦ ਹੀ ਉਹਨੂੰ ਫੋਨ ਲਾ ਲਿਆ ਜਿਹੜਾ ਸ਼ਿਵ ਸੈਨਾ ਵਾਲਾ ਸੀ ਜਿਹਨੇ ਮੈਂ ਕਿਹਾ ਯਾਰ ਵੀ ਏਡਾ ਕੋਈ ਮਸਲਾ ਨਹੀਂ ਯਾਰ ਤੁਸੀਂ ਕਿਹੜੇ ਕੰਮਾਂ ਚ ਪਏ ਹੋ ਵੀ ਗਾਣਾ ਵੀ ਰਿਮੂਵ ਕਰਤਾ ਉਹ ਕਹਿੰਦਾ ਭਾਜੀ ਤੁਸੀਂ ਏਦਾਂ ਕਰੋ ਤੁਸੀਂ ਨਾ ਮੰਦਰ ਆਓ ਮੰਦਰ ਬਹਿ ਕੇ ਆਹੀ ਮੈਂ ਕਿਹਾ ਯਾਰ ਵੀ ਫਿਰ ਤੁਸੀਂ ਤਾਂ ਵਿਵਾਦ ਮੁੱਕਣ ਹੀ ਨਹੀਂ ਦੇਣਾ ਚਾਹੁੰਦੇ ਹਨਾ ਮਤਲਬ ਇਹ ਤਾਂ ਕੋਈ ਗੱਲ ਨਾ ਹੋਈ ਤੇ ਮੈਂ ਕਿਹਾ ਫਿਰ ਕੋਈ ਗੱਲ ਨੀ ਹੁਣ ਫਿਰ ਚੱਲੀ ਜਾਣ ਦਿੰਦੇ ਆ ਫਿਰ ਜੋ ਸਾਡੇ ਕਰਮ ਚ ਮੈਂ ਕਿਹਾ ਵੀ ਜਦੋਂ ਆਪਾਂ ਉਸ ਚੀਜ਼ ਤੋਂ ਬੈਕਫੁੱਟ ਤੇ ਹੋ ਗਏ ਵੀ ਇਹ ਮੈਨੂੰ ਹਾਲਾਂਕਿ ਇੰਨੀ ਸਪੋਰਟ ਵੀ ਸੀ ਬਹੁਤ ਸਾਰੇ ਲੋਕਾਂ ਕਿਹਾ ਵੀ ਤੁਸੀਂ ਨਹੀਂ ਕਰਨਾ ਸੀ ਪਰ ਮੈਂ ਇਹ ਚਾਹੁੰਦਾ ਵੀ ਚਲੋ ਇੱਕ ਕਲਾਕਾਰ ਸਾਰਿਆਂ ਦਾ ਸਾਂਝਾ ਹੁੰਦਾ ਧਰਮਾਂ ਦਾ ਲੋਕਾਂ ਦਾ ਸਾਂਝਾ ਹੁੰਦਾ ਵੀ ਅਸੀਂ ਜੋੜਨ ਵਾਲਿਆਂ ਚਾਹੀਏ ਅਸੀਂ ਤੋੜਨ ਵਾਲਿਆਂ ਚ ਨਾ ਆਈਏ ਤੇ ਉਸ ਕਰਕੇ ਫਿਰ ਉਹ ਮੈਨੂੰ ਲੱਗਦਾ ਕਿ ਥੋੜਾ ਜਿਹਾ ਔਖਾ ਦੌਰ ਸੀ
ਮੋਰਚੇ ਦੇ ਵਿੱਚ ਇੱਕ ਨਵਾਂ ਰੂਪ ਜਿਹੜਾ ਤਕਰੀਬਨ ਸਾਡੇ ਸਾਰੇ ਬਹੁਤੇ ਗਾਇਕਾਂ ਦਾ ਕਿਉਂਕਿ ਪਹਿਲਾਂ ਤੇ ਜਿਹੜੇ ਗਾਇਕਾਂ ਦੇ ਮੂੰਹੋਂ ਇਹੀ ਸੁਣਦੇ ਸੀ ਵੀ ਜਿਹੜਾ ਜੱਟ ਆ ਜੀ ਉਹ ਤਕਾਲਾਂ ਨੂੰ ਤਿੰਨ ਚਾਰ ਪੈਗ ਲਾ ਕੇ ਜੇ ਪੰਜ ਸੱਤ ਫੈਰ ਨਹੀਂ ਕੱਢਦਾ ਤੇ ਜਾਂ ਨੱਚਣ ਲੱਗੇ ਤੇ
ਫਿਲਮਾਂ ਵੀ ਆਉਂਦੀਆਂ ਸੀ ਪਹਿਲਾਂ ਜੱਟ ਦਾ ਗੰਡਾਸਾ ਜ਼ਮੀਨ ਬਾਬਨ ਕੀ ਜੱਟਦਾ
ਪਰ ਹੁਣ ਜਿਹੜਾ ਐਤਕੀ ਜਿਹੜਾ ਸੀ ਇੱਕ ਵੱਖਰਾ ਰਿਹਾ ਔਰ ਤੁਹਾਡਾ ਬੜਾ ਵੱਡਾ ਯੋਗਦਾਨ ਰਿਹਾ ਜਿੱਥੇ ਕੰਵਰ ਗਰੇਵਾਲ ਹੋ ਰਹੀ ਜਾਂ ਫਿਰ ਬਾਕੀਆਂ ਦਾ ਰਿਹਾ ਉੱਥੇ ਤੁਹਾਡਾ ਵੀ ਮੋਰਚੇ ਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਕਿਹੋ ਜਿਹਾ ਮਾਹੌਲ ਸੀ ਕਿਉਂਕਿ ਅਸੀਂ ਇੱਥੇ ਦੂਰ ਬੈਠੇ ਸੀ
ਬਹੁਤ ਦੇਖੋ ਪਹਿਲੀ ਗੱਲ ਤਾਂ ਇਹ ਕਿ ਉਹਨੂੰ ਇੱਦਾਂ ਦਾ ਮੈਨੂੰ ਲੱਗਦਾ ਕਿ ਕਦੀ ਟਾਈਮ ਆਵੇ ਹੀ ਨਾ ਪੰਜਾਬ ਦੇ ਉੱਤੇ ਵੀ ਕਦੀ ਵੀ ਇਸ ਲੈਵਲ ਤੇ ਜਿਹੜਾ ਆ ਸਾਡੇ ਜਿਹੜੇ ਲੋਕ ਇੰਨੇ ਲੋਕਾਂ ਦੀਆਂ ਜਾਨਾਂ ਗਈਆਂ ਉਹ ਸਭ ਤੋਂ ਪਹਿਲੀ ਗੱਲ ਤਾਂ ਬਹੁਤ ਦੁਖਦਾਇਕ ਸੀਗਾ ਬਹੁਤ ਔਖਾ ਲੱਗਦਾ ਸੀ ਜਦੋਂ ਛੋਟੇ ਛੋਟੇ ਬੱਚੇ ਜਾਂ ਬਜ਼ੁਰਗ ਸਾਡੇ ਜਾਂ ਮਾਵਾਂ ਭੈਣਾਂ ਦੀਆਂ ਉੱਥੇ ਜਿਹੜੀਆਂ ਲਾਸ਼ਾਂ ਜਦੋਂ ਪੰਜਾਬ ਆਉਂਦੀਆਂ ਸੀ ਪਰ ਉਹਦੇ ਨਾਲ ਨਾਲ ਇਹ ਵੀ ਹੋਇਆ ਕਿ ਅਸੀਂ ਇਸੇ ਕਰਕੇ ਇਹਦਾ ਨਾਂ ਪੰਜਾਬ ਬੋਲਦਾ ਟੂਰ ਰੱਖਿਆ ਕਿ ਇੰਨੀ ਮੈਨੂੰ ਲੱਗਦਾ ਨਹੀਂ ਕਿ ਹਿਸਟਰੀ ਦੁਬਾਰਾ ਕਿਤੇ ਕ੍ਰੀਏਟ ਹੋ
ਐਗਜੈਕਟਲੀ
ਕਿ ਦੁਨੀਆਂ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਬੈਠਾ ਜਿੱਥੇ ਕਿਤੇ ਵੀ ਜਿਸ ਵੀ ਲੈਵਲ ਤੇ ਬੈਠਾ ਹਰ ਉਸ ਬੰਦੇ ਨੇ ਉਸ ਚੀਜ਼ ਦਾ ਸਮਰਥਨ ਕੀਤਾ ਔਰ ਹੱਕ ਦੇ ਵਿੱਚ ਆਏ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਤੇ ਬੜਾ ਵਧੀਆ ਸੀ ਅਸੀਂ ਪੰਜਾਬ ਦੇ ਮੇਲਾ ਦਾ ਰੋਜ਼ ਸਵੇਰੇ ਅਸੀਂ ਤਿਆਰ ਹੁੰਦੇ ਸੀਗੇ ਕਿ ਧਰਨੇ ਤੋਂ ਕਾਲ ਆ ਜਾਂਦੀ ਸੀ ਫਿਰ ਲੋਕ ਹੀ ਸਾਨੂੰ ਬੁਲਾਉਣ ਲੱਗ ਗਏ ਬਾਈ ਅੱਜ ਤੁਸੀਂ ਇੱਥੇ ਆਓ ਅੱਜ ਤੁਸੀਂ ਇੱਥੇ ਆਓ ਚਲੋ ਕਲਾਕਾਰਾਂ ਨਾਲ ਇਕੱਠ ਵੀ ਹੋ ਜਾਂਦਾ ਸੀਗਾ ਔਰ ਲੋਕ ਵੀ ਜੁੜਨ ਲੱਗ ਗਏ ਸੀਗੇ ਫਿਰ ਇੱਕ ਦੌਰ ਆਇਆ ਕਿ ਗਾਣੇ ਸ਼ੁਰੂ ਹੋ ਗਏ ਮੈਨੂੰ ਗਾਣਿਆਂ ਨੇ ਇੰਨਾ ਜ਼ਿਆਦਾ ਉੱਥੇ ਕੰਮ ਕੀਤਾ ਕਿ ਇੰਨਾ ਅਗਰੈਸ਼ਨ ਦਿੱਤਾ ਇੰਨਾ ਇੰਨਾ ਮਾਹੌਲ ਬਹੁਤ ਵਧੀਆ ਮਾਹੌਲ ਸੀਗਾ ਮੈਨੂੰ ਯਾਦ ਆ ਸਾਡੇ ਘਰ ਦੇ ਅੱਗੋਂ ਗੱਡੀਆਂ ਚ ਉੱਚੀ ਉੱਚੀ ਵਜਾ ਕੇ ਮੁੰਡੇ ਲੰਘਦੇ ਹੁੰਦੇ ਸੀ ਝੰਡੇ ਦੇ ਜਾਣੇ ਸ਼ਾਮ ਨੂੰ ਬਾਈ ਤੁਸੀਂ ਗੇਟ ਤੇ ਲਾਓ ਤੁਸੀਂ ਗੱਡੀ ਤੇ ਲਾਓ ਤੇ ਅਸੀਂ ਖੁਦ ਗੱਡੀ ਚ ਇੰਨੇ ਝੰਡੇ ਰੱਖੇ ਹੁੰਦੇ ਸੀਗੇ ਸਾਡੇ ਘਰ ਦੇ ਨਾਲ ਹੀ ਚੌਂਕ ਚ ਰੋਜ਼ ਉੱਥੇ ਧਰਨਾ ਲੱਗਦਾ ਹੁੰਦਾ ਸੀਗਾ ਤੇ ਜਦੋਂ ਸਾਡਾ ਜੀ ਕਰਦਾ ਸੀ ਸ਼ਾਮ ਨੂੰ ਚੱਲ ਜਾਂਦੇ ਸੀਗੇ ਤੇ ਬਹੁਤ ਉਹ ਦੇਖ ਕੇ ਐਂ ਲੱਗਦਾ ਸੀਗਾ ਕਿ ਨਹੀਂ ਯਾਰ ਸਾਡੇ ਲੋਕਾਂ ਦੀ ਜ਼ਮੀਰ ਨਹੀਂ ਮਰੀ ਪੰਜਾਬ ਅਜੇ ਕਿਤੇ ਨਹੀਂ ਜਾਂਦਾ ਭਾਵੇਂ ਕਿ ਬਹੁਤ ਸਾਰੇ ਇਹਨੂੰ ਵੱਧ ਬਲਾਵਾਂ ਆਲੇ ਦੁਆਲੇ ਨਸ਼ਾ ਜਾਂ ਬੇਰੁਜ਼ਗਾਰੀ ਜਾਂ ਹੋਰ ਚੀਜ਼ਾਂ ਨੇ ਪਰ ਸਾਡੇ ਲੋਕਾਂ ਦੇ ਜਿਹੜਾ ਜਿਗਰਾ ਆ ਜਾਂ ਸਾਡੇ ਲੋਕਾਂ ਦੀ ਜਿਹੜੀ ਅਣਖ ਆ ਉਹ ਅਜੇ ਜਾਗਦੀ ਆ ਸੋ ਮੈਨੂੰ ਲੱਗਦਾ ਕਿ ਉਹ ਸਾਰਿਆਂ ਦੇ ਤੁਹਾਡੇ ਸਹਿਯੋਗ ਨਾਲ ਬਾਹਰ ਵਾਲਿਆਂ ਦੇ ਇੱਥੇ
ਤੁਹਾਡੀ ਇੱਕ ਸਿਫਤ ਇਹ ਵੀ ਰਹੀ ਕਿ ਭਾਵੇਂ ਕਿ ਉਹਦੇ ਵਿੱਚ ਤਿੰਨ ਚਾਰ ਧੜੇ ਜਾਂ ਗਰੁੱਪ ਬਣ ਗਏ ਸੀ ਔਰ ਤੁਸੀਂ ਗਰੁੱਪਾਂ ਤੋਂ ਵੀ ਨਿਰਲੇਪ ਰਹੇ ਔਰ ਉਦੋਂ ਤੁਸੀਂ ਖਾਲਸਾ ਏਡ ਨਾਲ ਕਿ ਜਿਹੜਾ ਮੇਰਾ ਯੋਗਦਾਨ ਭਾਈ ਬਣਦਾ ਸੀ ਚਲੋ ਉਹ ਮੈਂ ਪਾਵਾਂ ਬਾਕੀ ਜਿਹੜਾ ਗਰੁੱਪ ਤੋਂ ਆਈ ਡੋਂਟ ਹੈਵ ਟੂ ਡੂ ਐਨੀਥਿੰਗ
ਹਾਂਜੀ ਉਹ ਬਣ ਗਿਆ ਸੀ ਮੈਨੂੰ ਅੱਜ ਤੱਕ ਵੀ ਨਹੀਂ ਸਮਝ ਆਇਆ ਕਾਮਰੇਡਾਂ ਦਾ ਤੇ ਮੈਨੂੰ ਪਤਾ ਹੀ ਨਹੀਂ ਚੱਲਿਆ ਸੀ ਕਿਸੇ ਨਾਲ ਨਹੀਂ ਚੱਲੇ ਸਾਡੇ ਲਈ ਕੋਈ ਕਾਮਰੇਡ ਕੋਈ ਮਾਇਨੇ ਨਹੀਂ ਰੱਖਦਾ ਸੀ ਜਾਂ ਕੋਈ ਸਿੱਖ ਤਾਂ ਅਸੀਂ ਪਹਿਲਾਂ ਚ ਹੀ ਹੈਗੇ ਹਾਂ ਗੁਰੂ ਸਾਡਾ ਸਭ ਤੋਂ ਅਹਿਮ ਆ ਸਾਡਾ ਮੇਨ ਆ ਤੇ ਪਰ ਉਹ ਫੇਸਬੁੱਕ ਤੇ ਜਦੋਂ ਇੱਦਾਂ ਦੇ ਰੌਲੇ ਸੁਣਦੇ ਸੀ ਤੇ ਮੈਨੂੰ ਆਪ ਨੂੰ ਨਹੀਂ ਸਮਝ ਆਉਣੀ ਵੀ ਯਾਰ ਕਾਮਰੇਡ ਕੌਣ ਆ ਕਿਹਦੇ ਲਾਗੇ ਚੜ ਗਏ ਅਸੀਂ ਵੀ ਅਸੀਂ ਤਾਂ ਪਹਿਲੇ ਦਿਨ ਤੋਂ ਕਿਸਾਨੀ ਤੋਂ ਤੁਰੇ ਔਰ ਮੈਂ ਇਹ ਨਹੀਂ ਕਹਿੰਦਾ ਵੀ ਮਾਣ ਵਾਲੀ ਗੱਲ ਮੈਂ ਪਹਿਲਾਂ ਆਰਟਿਸਟ ਸੀ ਜਿਹਨੇ ਟਵੀਟ ਕੀਤਾ ਸੀ ਉਸ ਮਸਲੇ ਦੇ ਉੱਤੇ ਫਿਰ ਉਹ ਤੋਂ ਰੌਲਾ ਸ਼ੁਰੂ ਹੋਇਆ ਵੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਚੱਲੇ ਸੀ ਸਾਨੂੰ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਆਹ ਜਥੇਬੰਦੀ ਕਿਹੜੀ ਆ ਕਿਹੜੀ ਨਹੀਂ ਅਸੀਂ ਆਪਣੇ ਤੌਰ ਤੇ ਚੱਲੇ ਸੀ ਔਰ ਪੰਜਾਬ ਦੇ ਤੌਰ ਤੇ ਪੰਜਾਬੀ ਨੂੰ ਲੈ ਕੇ ਸਾਡੀਆਂ ਵੀ ਜ਼ਮੀਨਾਂ ਜਾਣੀਆਂ ਸੀ ਸਾਡੇ ਵੀ ਪਰਿਵਾਰ ਜਾਣੇ ਸੀਗੇ ਸਾਰਾ ਕੁਛ ਸਾਨੂੰ ਦੁੱਖ ਸੀਗਾ ਸੋ ਅਸੀਂ ਇੱਕ ਉਹ ਚੱਲੇ ਸੀਗੇ ਵੀ ਅਸੀਂ ਆਪਣੀ ਜ਼ਮੀਨ ਬਚਾਉਣੀ ਅਸੀਂ ਕੋਈ ਕਲਾਕਾਰ ਜਾਂ ਕੋਈ ਰਣਜੀਤ ਬਾਵਾ ਬਣ ਕੇ ਨਹੀਂ ਚੱਲੇ ਸੀ ਸੋ ਅਸੀਂ ਉਸ ਫਰਜ਼ ਸਮਝਿਆ ਵੀ ਸਾਡਾ ਫਰਜ਼ ਆ
ਗੱਲਾਂ ਬਹੁਤ ਨੇ ਸਵਾਲ ਬਹੁਤ ਨੇ ਮਨ ਦੇ ਵਿੱਚ ਪਰ ਕਿਉਂਕਿ ਸਮੇਂ ਦੀ ਸੀਮਤ ਆਈ ਆ ਆਪਾਂ ਇਹ ਵੀ ਹੋਕਾ ਦੇ ਲਈਏ ਕਿ ਭਾਈ ਕੱਲ ਤੋਂ ਬਾਅਦ ਸ਼ੁੱਕਰਵਾਰ ਨੂੰ
ਪਰਸੋਂ ਨੂੰ ਆਇਓ ਜੀ ਸਾਰੇ ਜਿਨ੍ਹਾਂ ਨੇ ਟਿਕਟਾਂ ਲੈ ਲਈਆਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਸੀਂ ਸਮੇਂ ਚੋਂ ਸਮਾਂ ਕੱਢ ਰਹੇ ਹੋ ਜਿਨ੍ਹਾਂ ਨਹੀਂ ਲਈਆਂ ਤੇ ਤੁਸੀਂ ਵੀ ਥੋੜਾ ਜਿਹਾ ਯੋਗਦਾਨ ਪਾਓ
ਬਿਲਕੁਲ ਤੇ ਮੇਜਰ ਗਾਖਲ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ। ਗਾਖਲ ਸਾਹਿਬ ਕਹਿੰਦੇ ਕਿ ਨਹੀਂ ਭਾਈ ਮੈਂ ਮੈਕ 'ਤੇ ਨਹੀਂ ਆਉਣਾ, ਅਤੇ ਬੜੇ ਨਿੱਘੇ ਸੁਭਾਅ ਦੇ ਨੇ ਜੀ ਔਰ ਵਧੀਆ ਸ਼ੋਅ ਕਰਾਉਣ ਦੇ ਵਿੱਚ ਮਸ਼ਹੂਰ ਨੇ। ਗਾਖਲ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਹਰਜਿੰਦਰ ਗਿੱਲ ਹੋਰੀ 647-400-6862 ਅਤੇ ਸੋਢੀ ਨਾਗਰਾ ਹੋਰੀ ਉਹਨਾਂ ਦਾ ਫੋਨ ਨੰਬਰ ਆ ਜੀ 416-303-4344 'ਤੇ ਗੱਲਬਾਤ ਕਰ ਲਿਓ। ਔਰ ਇਹ ਸਮਾਂ ਖੁੰਝਾਇਓ ਨਾ, ਇਹ ਪਹਿਲੀ ਤਰੀਕ ਆਉਂਦੀ ਹੈ 1 ਅਪ੍ਰੈਲ ਅਤੇ ਤਕਾਲਾ ਨੂੰ CAA ਸੈਂਟਰ, ਜਿਹਨੂੰ ਪਹਿਲਾਂ ਆਪਾਂ ਬ੍ਰੈਂਪਟਨ ਸਪੋਰਟਸ ਸੈਂਟਰ ਕਹਿੰਦੇ ਸੀ, ਬਾਅਦ ਵਿੱਚ ਪੈਰਾਮੋਡ ਸੈਂਟਰ ਕਹਿਣ ਲੱਗ ਪਏ, ਪਾਵਰੇਡ ਸੈਂਟਰ, ਅਤੇ ਹੁਣ ਹੈਗਾ ਜੀ CAA। ਰਣਜੀਤ ਬਾਬਾ ਵੀ ਰਖਵਾ ਸਕਦੇ ਹੋ, ਥੋੜੇ ਜਿਹੇ ਪੈਸੇ ਲੱਗਦੇ ਆ
ਫਿਰ ਠੀਕ ਹੈ ਜੀ ਸਰ।
ਹਾਂਜੀ ਹਾਂਜੀ
ਰਣਜੀਤ ਬਾਬਾ ਦਾ ਜੋ ਰਣਜੀਤ ਬਾਬਾ ਹਾਲ ਜੀ,
ਹਾਂ 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 ਉਹ ਵੀ ਰਖਵਾ ਸਕਦੇ ਆਪਾਂ, ਚੱਕਰ ਹੀ ਕੋਈ ਨੀ ਏਡਾ ਇੱਥੇ। ਤੋ ਤੁਸੀਂ ਇੱਥੇ ਪਹੁੰਚਣਾ ਜੀ, ਔਰ ਕੈਨੇਡੀ ਅਤੇ ਸਟੀਲ ਦੇ ਲਾਗੇ ਕਹਿ ਲਓ ਜਾਂ ਕੈਨੇਡੀ ਅਤੇ ਡੈਰੀ ਦੇ ਲਾਗੇ ਕਹਿ ਲਓ, ਸੋ ਜਿੱਥੇ ਕਬੱਡੀ ਹੁੰਦੀ ਹੈ, ਜਿੱਥੇ ਬਹੁਤ ਸਾਰੇ ਸ਼ੋਅਜ਼ ਹੁੰਦੇ ਨੇ, ਜਿੱਥੇ ਆਈਸ ਹਾਕੀ ਹੁੰਦੀ ਹੈ ਜੀ, ਉੱਥੇ ਤੁਸੀਂ ਪਹੁੰਚਣਾ ਜੀ। ਟਿਕਟਾਂ ਅਤੇ ਟਿਕਟ ਮਾਸਟਰ ਤੋਂ ਜਾ ਕੇ ਟਿਕਟਾਂ ਜਿਹੜੀਆਂ ਉਹ ਲੈਣੀਆਂ ਪੈਣੀਆਂ। ਜੇ ਤੁਹਾਨੂੰ ਟਿਕਟ ਮਾਸਟਰ 'ਤੇ ਟਿਕਟ ਲੈਣੀ ਜਿਹੜੀ ਆ ਉਹ ਥੋੜ੍ਹਾ ਬਹੁਤ ਕੋਈ ਦਿੱਕਤ ਆਉਂਦੀ ਆ, ਅਤੇ 905-793-1234 'ਤੇ ਫੋਨ ਕਰ ਲਿਓ, ਅਤੇ ਉਹ ਤੁਹਾਨੂੰ ਉੱਥੇ ਅਸਿਸਟ ਕਰ ਦੇਣਗੇ, ਹੈਲਪ ਕਰ ਦੇਣਗੇ ਕਿ ਭਾਈ ਕਿੱਦਾਂ ਟਿਕਟ ਲੈਣੀ ਹੈ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਹਾਈ ਫਾਈਵ ਟਰਾਂਸਪੋਰਟ ਵੱਲੋਂ ਵੀ ਸਪੋਂਸਰ ਕੀਤਾ ਗਿਆ। ਇਹਨਾਂ ਨੂੰ ਮਕੈਨਿਕ ਵੀ ਚਾਹੀਦੇ ਨੇ ਅਤੇ ਇਹਨਾਂ ਨੂੰ ਏ ਜ਼ੈਡ ਡਰਾਈਵਰ ਵੀ ਚਾਹੀਦੇ ਨੇ। ਡਰਾਈਵਰਾਂ ਨੂੰ 70 ਸੈਂਟ ਪਰ ਮੀਲ ਦੇ ਅਤੇ ਓਨਰ ਓਪਰੇਟਰਾਂ ਨੂੰ $2 ਅਤੇ 10 ਸੈਂਟ ਪਰ ਮੀਲ ਦਿੱਤੇ ਜਾਣਗੇ। ਕੁਲਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਨੀ ਹੈ 416-407-2995 ਅਤੇ ਬੱਬਨ ਬਾਠ ਹੋਰਾਂ ਨਾਲ 416-475-2593 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੁਜੋਕ ਹੋਮਿਓ ਕਲੀਨਿਕ 647-856-2516 ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੁਸੀਂ ਹੋਮਿਓਪੈਥੀ ਨਾਲ ਕਰਨਾ ਚਾਹੁੰਦੇ ਹੋ ਤਾਂ ਸੁਜੋਕ ਹੋਮਿਓ ਕਲੀਨਿਕ ਨਾਲ ਗੱਲਬਾਤ ਕਰ ਲਿਓ। ਜਗਜੀਤ ਸਿੰਘ ਉਹਨਾਂ ਦਾ ਫੋਨ ਨੰਬਰ, ਜੇ ਕਾਰਾਂ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਤਾਂ ਜਗਜੀਤ ਸਿੰਘ ਉਹਨਾਂ ਨੂੰ ਫੋਨ ਕਰ ਲਿਓ। ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਹਾਨੂੰ ਸਸਤੀ ਲੈ ਕੇ ਦੇਣਗੇ 647-242-299-2314। ਔਰਾ ਕਿਚਨ ਕੈਬਨਿਟ ਦਾ ਫੋਨ ਨੰਬਰ ਆ 905-673-2872। ਸਸਤੀਆਂ ਕਿਚਨ ਕੈਬਨਿਟ ਜਿਹੜੀਆਂ ਨੇ ਉਹ ਤੁਸੀਂ ਲੈਣੀਆਂ ਚਾਹੁੰਦੇ ਹੋ ਅਤੇ ਵਧੀਆ ਅਤੇ ਸਸਤੇ ਭਾਅ, ਔਰਾ ਕਿਚਨ ਕੈਬਨਿਟ 905-673-2872। ਅਤੇ ਨਿਊ ਮਿਲੇਨੀਅਮ ਟਾਇਰ ਸੈਂਟਰ ਨਾਲ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੀਆਂ ਕਾਰਾਂ ਵਾਲੇ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰ ਜਿਹੜੇ ਪਵਾਉਣੇ ਚਾਹੁੰਦੇ ਹੋ ਅਤੇ ਜਾਂ ਫਿਰ ਤੁਸੀਂ ਉਹਨਾਂ ਦੀ ਮੁਰੰਮਤ ਕਰਾਉਣੀ ਹੈ, ਅਤੇ 905-452-0111 ਦਾ ਫੋਨ ਨੰਬਰ ਹੈ। ਅਤੇ ਮੋਕਿਆਂ ਵਾਲੀ ਬਵਾਸੀਰ ਦਾ ਸ਼ਰਤੀ ਇਲਾਜ 416-845-7534 ਫੋਨ ਨੰਬਰ ਆ। ਜੇ ਕਿਸੇ ਦੇ ਚਲੂਣੇ ਲੜਦੇ ਹੋਣ ਤਾਂ ਉਹਨੂੰ ਬਿਲਕੁਲ ਆਰਾਮ ਆ ਜਾਂਦਾ ਜੀ, ਇਸ ਨੰਬਰ 'ਤੇ ਸੰਪਰਕ ਕਰ ਲਿਓ ਜੀ। ਘੱਟ ਵੱਧ ਬੋਲੇਗਾ ਤੂੰ ਮਾਫੀ, ਅਗਲੀ ਮੁਲਾਕਾਤ ਤੱਕ ਦਿਓ ਆ ਗਿਆ, ਰੱਬ ਰਾਖਾ।
ਯਾਰੋ ਬਦਲ ਦਿਓ ਤਸਵੀਰਾਂ, ਡਰ ਜਾਣਾ ਮਨਜ਼ੂਰ ਨਹੀਂ।
Expressed on the preceding program may not necessarily be those of the owner or management of WTOR radio station.
Boost your business's bottom line by adopting new digital strategies and technologies. Get access to expert advice and apply for up to $15,000 in grants at canada.ca/digital-adoption. A message from the Government of Canada.
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲ੍ਹਣ ਦਾ ਸੁਨਹਿਰੀ ਮੌਕਾ। 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473006436 3384
ਬੈਂਗਲ ਵਾਲਾ ਪੇਸ਼ ਕਰਦਾ ਹੈ ਰੋਸ਼ਨ ਡਿਜੀਟਲ ਅਕਾਊਂਟ। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
सेहत एक अनमोल नेमत है जो हर शख्स को हासिल नहीं। जिंदगी और मौत की कश्मकश में मुब्तला अफराद तंदुरुस्ती के हुसूल के लिए आपकी दुआओं और अतियात के मुंतजर हैं। इंडस हॉस्पिटल और हेल्थ नेटवर्क पाकिस्तान की आबादी के लिए उम्मीद की वाहिद किरण है, जो उनकी बुनियादी सेहत का ख्याल और हर मर्ज में